बहर सभा में सतगुरु सुमत सबन को देन त्यागन कुमत विकार को श्री मुख उचरे बैन।
वाहे गुरु जी का खालसा वाहे गुरु जी की फतेह। परम सत्कार योग सम्मान योग सतगुरां दे परम प्यार च परोती हुई गुरु रंग चरंगी हुई गुरु खालसा साध संगत वड्डे भाग हन। चबर छतर तखत दे मालक दसों पातशाहियां दी आत्मक जाग दी जोत हाजरां हजूर जहरां जहूर सर्व कला भरपूर सतगुरु धन धन श्री गुरु ग्रंथ साहिब जी महाराज जी दे पवित्र चरण कमलां विच और नौवें पातशाह धन धन श्री गुरु तेग बहादुर साहिब जी महाराज जी दे पवित्र पावन चरण छो प्राप्त पवित्र स्थान गुरुद्वारा श्री दुख निवारण साहिब दे पवित्र पावन दरबार अंदर नेता प्रति हाजरियां भर के कत्र होके कलगीधर पंथ दे बाली चट्टियां बाजां वाले शमशेरे बहादुर देग और तेग के धनी सतगुरु धन धन श्री गुरु गोबिंद सिंह साहब सच्चे पातशाह जी महाराज जी का पवित्र इतिहास बहुत ही श्रद्धा भावना अदब ते सत्कार सहित सरवण कर रहे हो। भादरों का महीना है गर्मिया के दिन हैं कलगीधर पातशाह जी महाराज अपने महलां दी छत ते चुबारे विच सुंदर आसना दे उत्ते विराजमान ने जिथे सतगुरां दे महल ने बिल्कुल नेड़े गुरसिखां दे घर हन। एक भाई लाहौरा सिंह है जिहड़ा सतगुरां दे साहिबजादियां दा खिडावा है ते दूजा भाई माला सिंह है। भाई माला सिंह ने लाहौरा सिंह नूं एक 100 रुपया उधार दिता होया सी पर जदों भाई माला सिंह जी लाहौरा सिंह कोलों पैसे मंगदे ने ते लाहौरा सिंह टाल मटोला कर दिंदा। रात दा समां जिस दिन कलगीधर जी छत ते विराजे होए सन उसे रात भाई माला सिंह जी लाहौरा सिंह दे घर अपने पैसे मंगण दी मंगण वास्ते पहुंचे ते लाहौरा सिंह ने जवाब दे दिता। जदों भाई माला सिंह जी थोड़ा गुस्से विच आए ते लाहौरा सिंह ने अगों हसदिया होया आख्या जे सिख सिख दा खा के चिंता छड देवे। भाई माला सिंह ने आख्या वेख ला उत्थे परमेश्वर दे घर च लेखा देना पएगा ते अगों लाहौरा सिंह ने होर पंक्ति सुना दिती लेखा कोई ना पुछी जे गुरु बख्शंदा जे गुरु बख्श लवे ते फिर लेखा नहीं देना पैंदा असी नहीं लेखा देना। उधर कलगीधर जी ना दोवां सिखां दी बहस सुन रहे सन तो महाराज जी ने जान लिया कि लाहौरा सिंह पैसे लैके मुकर रहा है तो सतगुरु जी ने इधर पावन वचन उच्चारण किते आख्या लाहौरा सिंह हक पराया नानका उस सूअर उस गाए गुर पीर हामा तां भरै जा मुरदार न खाए। ये पराया हक है। लाहौरा सिंह चुप कर गया ते माला सिंह नूं कहण लगा कल सवेरे आ जाई मैं तेरे पैसे मोड़ देंगा ते गुस्सा ना करी मैं तेरे नाल हसदा सी। अगले दिन ही सवेरे माला सिंह नूं घर सद के लाहौरा सिंह ने पैसे मोड़ दिते। ਕਲਗੀਧਰ ਜੀ ਦੇ ਚਰਨਾਂ ਵਿੱਚ ਆ ਕੇ ਲੌਰਾ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਕੋਲੋਂ ਬੜੀ ਵੱਡੀ ਗਲਤੀ ਹੋਈ ਹੈ, ਕਿਰਪਾ ਕਰਕੇ ਤੁਸੀਂ ਹੁਣ ਬਖਸ਼ ਲਓ। ਮਹਾਰਾਜ ਤੁਸੀਂ ਬਖਸ਼ੰਦ ਹਰੀ ਹੋ, ਬਖਸ਼ ਲਓ। ਮਹਾਰਾਜ ਅਸੀਂ ਖੱਤੇ ਬਹੁਤ ਕਮਾਵਦੇ, ਅੰਤ ਨਾ ਪਾਰਾ ਵਾਰ, ਅਸੀਂ ਗੁਨਹਿਗਾਰ ਹਾਂ, ਖਤਾ ਬੰਦ ਹਾਂ, ਪਰ ਮਹਾਰਾਜ ਤੁਸੀਂ ਬਖਸ਼ਣਹਾਰ ਬਖਸ਼ੰਦ ਹੋ, ਕਿਰਪਾ ਕਰਕੇ ਦਇਆ ਕਰਕੇ ਮਹਾਰਾਜ ਜੀ ਸਾਨੂੰ ਬਖਸ਼ ਲਓ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਲੌਰਾ ਸਿੰਘ ਨੂੰ ਕੋਲ ਬਿਠਾ ਲਿਆ ਤੇ ਲਾਗੇ ਬਿਠਾ ਕੇ ਮਹਾਰਾਜ ਜੀ ਨੇ ਆਖਿਆ, ਬੈਠੋ, ਤੁਹਾਨੂੰ ਸੁਮਤ ਦੇਈਏ। ਲੌਰਾ ਸਿੰਘ ਦੇ ਨਾਲ ਹੋਰ ਵੀ ਜਿਤਨੇ ਸਿੰਘ ਬੈਠੇ ਸਨ, ਸੰਗਤ ਬੈਠੀ ਸੀ, ਸਾਰੀ ਸੰਗਤ ਪ੍ਰਥਾਏ ਮਹਾਰਾਜ ਜੀ ਨੇ ਇਹ ਮੁਕਤੀਨਾਮਾ ਉਚਾਰਨ ਕੀਤਾ ਜਿਸ ਦੀ ਕਥਾ ਅੱਜ ਪ੍ਰਾਰੰਭ ਹੋ ਰਹੀ ਹੈ। ਇਸ ਪ੍ਰਸੰਗ ਦਾ ਨਾਮ ਮੁਕਤੀਨਾਮਾ ਹੈ। ਕੁਝ ਨਾਮੇ ਗੁਰੂ ਘਰ ਦੇ ਵਿੱਚ ਸਾਨੂੰ ਮਿਲਦੇ ਨੇ, ਜੈਸੇ ਕਰਨੀਨਾਮਾ ਹੈ, ਨਸੀਹਤਨਾਮਾ ਹੈ। ਕਰਨੀਨਾਮਾ ਤੇ ਨਸੀਹਤਨਾਮਾ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬਚਨ ਜਿਹੜੇ ਨੇ ਉਹ ਨਾਨਕ ਪ੍ਰਕਾਸ਼ ਵਿੱਚ ਮਿਲਦੇ ਹਨ। ਇਸੇ ਤਰ੍ਹਾਂ ਇਹ ਮੁਕਤੀਨਾਮਾ ਹੈ। ਤੋ ਆਓ ਕਲਗੀਧਰ ਜੀ ਦੇ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਪਵਿੱਤਰ ਪਾਵਨ ਉਪਦੇਸ਼ ਆਪਾਂ ਸਾਰੇ ਸਰਵਣ ਕਰੀਏ, ਕਿਉਂਕਿ ਉਪਦੇਸ਼ ਹਰ ਇੱਕ ਗੁਰਸਿੱਖ ਵਾਸਤੇ ਹੈ। ਇਹ ਰਹਿਣੀ ਬਹਿਣੀ ਹੈ ਗੁਰਸਿੱਖ ਦੀ ਜਿਹੜੀ ਸਤਿਗੁਰਾਂ ਨੇ ਦੱਸੀ ਹੈ। ਗੁਰਸਿੱਖ ਦਾ ਆਚਰਣ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਗੁਰਸਿੱਖ ਦਾ ਵਿਵਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਗੁਰਸਿੱਖ ਦੀ ਬੋਲਬਾਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਗੁਰਸਿੱਖ ਦੀ ਕਰਨੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਇਹ ਸਾਰਾ ਉਪਦੇਸ਼ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰ ਰਹੇ ਨੇ। ਆਓ ਮਹਾਰਾਜ ਜੀ ਦੇ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਕੇ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਹੁਰ ਸਭਾ ਮੈਂ ਸਤਿਗੁਰੂ, ਸੁਮਤ ਸਬਨ ਕੋ ਦੇਨ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੀ ਸਭਾ ਵਿੱਚ, ਆਪਣੇ ਦੀਵਾਨ ਵਿੱਚ ਸਾਰਿਆਂ ਨੂੰ ਸੁਮਤ ਦੇਣ ਵਾਸਤੇ, ਇਹ ਸੁਮਤ ਹੈ ਜਿਸ ਸੁਮਤ ਦਾ ਗੁਰਬਾਣੀ ਵਿੱਚ ਜ਼ਿਕਰ ਹੈ ਨਾ, ਸਾਮਤ ਦੇਹੋ ਦਿਆਲ ਪ੍ਰਭ ਜਿਤ ਤੋਂ ਮੈਂ ਅਰਧ ਹੈ, ਨਾਨਕ ਮੰਗਾ ਦਾਨ ਪ੍ਰਭ ਰੇਨ ਪਗ ਸਦ ਹੈ। ਇਹ ਉਹ ਸਮਤ ਹੈ ਜਿਹੜੀ ਸਮਤ ਸਤਿਗੁਰੂ ਜੀ ਆਪਣੇ ਸਿੱਖ ਨੂੰ ਬਖਸ਼ਦੇ ਨੇ। ਕਿਰਪਾ ਕੀਜੈ ਸਾਮਤ ਦੀਜੈ ਆਠ ਪਹਿਰ ਤੁਦ ਧਿਆਈ। ਉਹ ਸਮਤ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪਣਿਆਂ ਸਾਰਿਆਂ ਸਿੱਖਾਂ ਨੂੰ, ਆਪਣਿਆਂ ਸਾਰਿਆਂ ਸਿੰਘਾਂ ਨੂੰ ਬਖਸ਼ਦੇ ਹਨ।
ਤਿਆਗਨ ਕੁਮਤ ਬੇਕਾਰ ਕੋ ਸ਼੍ਰੀ ਮੁਖ ਉਚਰੇ ਬੈਨ।
ਔਰ ਜਿਹੜੀ ਕੁਮਤ ਹੈ, ਕੁਮਤ ਦਾ ਮਤਲਬ ਹੁੰਦਾ ਖਾਲਸਾ ਦੀ ਜਿਹੜੀ ਭੈੜੀ ਮਤ ਹੈ, ਜਿਹੜੀ ਮਤ ਗੁਰੂ ਨਾਲੋਂ ਤੋੜਦੀ ਹੈ, ਜਿਹੜੀ ਮਤ ਸਿਮਰਨ ਨਾਲੋਂ ਤੋੜਦੀ ਹੈ, ਜਿਹੜੀ ਮਤ ਸੰਗਤ ਕਰਨ ਵੱਲੋਂ ਤੋੜਦੀ ਹੈ, ਉਹ ਮਤ ਨੂੰ ਕੁਮਤ ਕਹਿੰਦੇ ਹਨ। ਐਸੀ ਜਿਹੜੀ ਕੁਮਤ ਹੈ, ਉਸ ਕੁਮਤ ਨੂੰ ਖਤਮ ਕਰਨ ਲਈ, ਉਸ ਕੁਮਤ ਦਾ ਤਿਆਗ ਕਰਾਉਣ ਲਈ ਔਰ ਆਪਣੇ ਸਿੱਖਾਂ ਨੂੰ ਸਦ ਬੁੱਧੀ ਤੇ ਸੁਮਤ ਦੇਣ ਲਈ ਗੁਰੂ ਕਲਗੀਧਰ ਅੰਤਰਯਾਮੀ ਸਵਾਮੀ ਜੀ ਨੇ ਇਹ ਪਵਿੱਤਰ ਪਾਵਨ ਬਚਨ ਉਚਾਰਨ ਕੀਤੇ ਹਨ।
ਜੋ ਪਈ ਸੁਨ ਗੁਰ ਸਿੱਖੋ ਸ਼ੁਭ ਉਪਦੇਸ਼ੂ।
ਮਹਾਰਾਜ ਜੀ ਕਹਿੰਦੇ ਹੇ ਗੁਰੂ ਕੇ ਸਿੱਖੋ, ਸਾਡਾ ਇਹ ਸ਼ੁਭ ਉਪਦੇਸ਼ ਸਾਰੇ ਸੁਣੋ। ਇਹ ਸ਼ੁਭ ਉਪਦੇਸ਼ ਹੈ, ਪਵਿੱਤਰ ਉਪਦੇਸ਼, ਔਰ ਇਹ ਹਰ ਇੱਕ ਸਿੱਖ ਵਾਸਤੇ ਹੈ ਜਿਹੜਾ ਰਹਿਤ ਧਾਰੀ ਸਿੱਖ ਹੈ, ਖੰਡੇ ਬਾਟੇ ਦੀ ਪੋਲ ਛਕਣ ਵਾਲਾ, ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਵਾਸਤੇ ਇਹ ਉਪਦੇਸ਼ ਹੈ। ਇਹ ਸ਼ੁਭ ਉਪਦੇਸ਼, ਇਹ ਪਵਿੱਤਰ ਉਪਦੇਸ਼ ਤੁਸੀਂ ਸਾਰੇ ਸਰਵਣ ਕਰੋ।
ਧਰੈ ਕਮਾਵੈ ਤਜੈ ਕਲੇਸ਼ੂ,
ਜਿਹੜਾ ਸਿੱਖ ਇਸ ਉਪਦੇਸ਼ ਨੂੰ ਸੁਣ ਕੇ ਧਾਰਨ ਕਰੇਗਾ, ਫਿਰ ਇਸ ਉਪਦੇਸ਼ ਨੂੰ ਕਮਾਵੇਗਾ, ਸੁਣ ਕੇ ਧਾਰਨ ਕਰਕੇ ਫਿਰ ਉਸ ਉਪਦੇਸ਼ ਦੀ ਕਮਾਈ ਕਰੇਗਾ, ਉਹਦੇ ਸਾਰੇ ਕਲੇਸ਼ ਕੱਟੇ ਜਾਣਗੇ, ਉਹਦੇ ਸਾਰੇ ਕਲੇਸ਼ਾਂ ਦੀ ਨਿਵਿਰਤੀ ਹੋ ਜਾਏਗੀ।
ਲਖੋ ਮੁਕਤ ਨਾਮ ਇਸ ਨਾਮ,
ਔਰ ਇਹ ਜਿਹੜਾ ਉਪਦੇਸ਼ ਅਸੀਂ ਤੁਹਾਨੂੰ ਦੇਣ ਲੱਗੇ ਹਾਂ, ਇਹਦਾ ਨਾਮ ਹੈ ਮੁਕਤੀ ਨਾਮਾ। ਇਹਨੂੰ ਸੁਣਨ ਵਾਲਿਆਂ ਨੂੰ ਮੁਕਤੀ ਪ੍ਰਾਪਤ ਹੋਵੇਗੀ, ਮੋਕਸ਼ ਦੀ ਪ੍ਰਾਪਤੀ ਹੋਵੇਗੀ। ਇਹ ਜਿਹੜਾ ਪਵਿੱਤਰ ਪਾਵਨ ਉਪਦੇਸ਼ ਹੈ, ਇਹਦਾ ਨਾਮ ਮੁਕਤੀ ਨਾਮਾ ਹੈ।
ਜਿਸ ਕੇ ਕਰਤ ਲਾਏ ਗੁਰ ਥਾਮ,
ਇਸ ਮੁਕਤੀ ਨਾਮੇ ਨੂੰ ਸੁਣ ਕੇ ਸਰਵਣ ਕਰਕੇ ਤੁਸੀਂ ਗੁਰ ਧਾਮ ਦੀ, ਯਾਨੀ ਕਿ ਮੁਕਤੀ ਦਾ ਜਿਹੜਾ ਘਰ ਹੈ, ਪਰਮੇਸ਼ਰ ਦਾ ਜੋ ਘਰ ਹੈ, ਉਸ ਘਰ ਦੀ ਤੁਹਾਨੂੰ ਪ੍ਰਾਪਤੀ ਹੋਵੇਗੀ।
ਸਿੱਖ ਹੋਏ ਕਿਸ ਕਰਜ ਨਾ ਲੇਵੈ।
ਮਹਾਰਾਜ ਜੀ ਉਪਦੇਸ਼ ਸ਼ੁਰੂ ਕਰਦੇ ਨੇ, ਕਹਿੰਦੇ ਜਿਹੜਾ ਗੁਰਸਿੱਖ ਹੈ ਉਹ ਛੇਤੀ ਕਿਤਿਆਂ ਕਰਜ ਨਾ ਲਵੇ। ਇਹਦੇ ਵਿੱਚ ਦੋਵੇਂ ਵਿਚਾਰ ਧਾਰਾਵਾਂ ਨੇ, ਅਧਿਆਤਮਕ ਤੌਰ ਤੇ ਵੀ ਔਰ ਸਮਾਜਿਕ ਤੌਰ ਤੇ ਵੀ। ਅਧਿਆਤਮਕ ਤੌਰ ਤੇ ਜਦੋਂ ਅਸੀਂ ਕਿਸੇ ਕੋਲੋਂ ਕਰਜ਼ਾ ਲੈਂਦੇ ਹਾਂ ਤੇ ਸਾਡੇ ਅੰਦਰ ਚਿੰਤਾ ਬਣੀ ਰਹਿੰਦੀ ਹੈ ਕਿ ਮੈਂ ਕਰਜ਼ਾ ਮੋੜਨਾ, ਤੇ ਕਰਜ਼ਾ ਵੱਧ ਰਿਹਾ, ਵਿਆਜ ਵੱਧ ਰਿਹਾ, ਮਨ ਚ ਚਿੰਤਾ ਰਹਿੰਦੀ ਹੈ ਨਾ, ਪਰੇਸ਼ਾਨੀ ਰਹਿੰਦੀ ਹੈ। ਹੁਣ ਜਦੋਂ ਮਨ ਚ ਫਿਕਰ ਰਹੇਗਾ, ਚਿੰਤਾ ਰਹੇਗੀ, ਬਾਣੀ ਚ ਮਨ ਨਹੀਂ ਲੱਗਣਾ, ਸਿਮਰਨ ਵਿੱਚ ਮਨ ਨਹੀਂ ਲੱਗਣਾ, ਕਰਜ਼ਾ ਲੈਣ ਵਿੱਚ ਅਧਿਆਤਮਕ ਤੌਰ ਤੇ ਘੱਟ ਹੈ। ਸਮਾਜਿਕ ਤੌਰ ਤੇ ਜੇ ਕਰਜ਼ਾ ਲੈਂਦੇ ਹਾਂ ਤੇ ਤਾਂ ਵੀ ਸਮਾਜਿਕ ਤੌਰ ਦੇ ਉੱਤੇ ਸਮਾਜ ਵੱਲੋਂ ਕਿ ਇਹ ਤਾਂ ਪਹਿਲਾਂ ਹੀ ਕਰਜ਼ਾ ਹੀ ਹੈ, ਲੋਕਾਂ ਦੀ ਜਿਹੜੀ ਦ੍ਰਿਸ਼ਟੀ ਹੈ ਕਰਜ਼ਾ ਲੈਣ ਵਾਲੇ ਵਿਅਕਤੀ ਪ੍ਰਤੀ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ। ਉਹ ਸੁਹਿਰਦ ਭਾਵ ਨਾਲ ਨਹੀਂ ਵੇਖਦੇ, ਕਹਿੰਦੇ ਜੀ ਇਹ ਜਿਹੜਾ ਕਰਜ਼ਾ ਲੈਣ ਵਾਲਾ ਬੰਦਾ, ਇਹਦਾ ਤਾਂ ਕੰਮ ਹੀ ਰੋਜ਼ ਦਾ, ਇਹ ਆਪਣਾ ਪੇਟ ਹੀ ਕਰਜ਼ਾ ਲੈ ਕੇ ਪਾਲਦਾ, ਮੋੜਦਾ ਨਹੀਂ ਕਿਸੇ ਦਾ, ਲੋਕਾਂ ਦਾ ਉਹਨਾਂ 'ਤੇ ਵਿਸ਼ਵਾਸ ਨਹੀਂ ਰਹਿੰਦਾ। ਇੱਦਾਂ ਅਧਿਆਤਮਕ ਤੌਰ ਤੇ ਸਮਾਜਿਕ ਤੌਰ ਤੇ ਦੋਹਾਂ ਪਾਸਿਓਂ ਨੁਕਸਾਨ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਕੋਸ਼ਿਸ਼ ਕਰੇ ਕਿ ਜਿਹੜਾ ਸਿੱਖ ਹੈ ਉਹ ਛੇਤੀ ਕਿਤਿਆਂ ਕਰਜ਼ ਨਾ ਲਵੇ।
ਜੇ ਕਰ ਲਏ ਭਾਵ ਕਰ ਦੇਵੇ।
ਪਰ ਸਮਾਜ ਵਿੱਚ ਵਿਚਰਨਾ, ਕਈ ਵਾਰ ਕਰਜ਼ਾ ਲੈਣਾ ਵੀ ਪੈਂਦਾ, ਉਧਾਰ ਮੰਗਣਾ ਵੀ ਪੈਂਦਾ, ਤੇ ਕਹਿੰਦੇ ਜੇ ਕਿਸੇ ਕੋਲੋਂ ਕਰਜ਼ਾ ਲੈ ਲਵੇ ਤੇ ਕਰਜ਼ਾ ਜਿਹਦੇ ਕੋਲੋਂ ਲਵੇ ਉਹਨੂੰ ਪ੍ਰੇਮ ਸਹਿਤ ਵਾਪਸ ਕਰੇ। ਲੋਹਰਾ ਸਿੰਘ ਵਾਂਗੂ ਨਾ ਕਹੇ ਕਿ ਸਿੱਖ ਸਿੱਖ ਦਾ ਖਾਏ ਕਹਿ, ਮੁੜ ਕੇ ਚਿੰਤਾ ਛੱਡ ਦੇ, ਕਿ ਜਿਹੜਾ ਸਿੱਖ ਹੈ ਉਹ ਸਿੱਖ ਦਾ ਖਾ ਕੇ ਆਪਣੀ ਚਿੰਤਾ ਮੁੜ ਕੇ ਗਵਾ ਦੇਵੇ ਵੀ ਕਾਹਨੂੰ ਮੋੜਨਾ। ਕਹਿਣ ਲੱਗੇ ਕਿ ਜਿਹੜਾ ਸਿੱਖ ਹੈ ਉਹ ਕਿਸੇ ਕੋਲੋਂ ਪਹਿਲੀ ਗੱਲ ਤਾਂ ਛੇਤੀ ਕਰਜ਼ਾ ਨਾ ਲਵੇ। ਹਾਂ ਜੇ ਉਹਨੂੰ ਕਰਜ਼ਾ ਲੈਣਾ ਵੀ ਪੈ ਜਾਏ ਤੇ ਕਰਜ਼ਾ ਲੈ ਕੇ ਫਿਰ ਉਹ ਭਾਵਨਾ ਸਹਿਤ ਮੋੜ ਨਾ ਕਰੇ। ਜਿਹਦਾ ਕਰਜ਼ਾ ਜਿਹਦੇ ਕੋਲੋਂ ਲਿਆ ਉਹਨੂੰ ਪਿਆਰ ਸਹਿਤ ਹੱਥ ਬੰਨ੍ਹ ਕੇ ਮੋੜੇ ਕਿ ਲਓ ਮਹਾਰਾਜ, ਤੁਸੀਂ ਮੇਰਾ ਔਖੇ ਸਮੇਂ ਕਾਰਜ ਸਵਾਰਿਆ ਸੀ ਤੇ ਮੈਂ ਤੁਹਾਡਾ ਰਿਣੀ ਹਾਂ, ਤੁਹਾਡਾ ਮਹਾਨ ਪਰਉਪਕਾਰ ਵੀ ਰਹੇਗਾ ਮੇਰੇ ਤੇ, ਔਰ ਆ ਲਓ ਮਹਾਰਾਜ ਤੁਹਾਡੇ ਪੈਸੇ ਮੈਂ ਤੁਹਾਨੂੰ ਵਾਪਸ ਮੋੜਨਾ। ਮਹਾਰਾਜ ਜੀ ਕਹਿੰਦੇ ਜੇ ਕਰਜ਼ਾ ਲੈ ਵੀ ਲਵੇ ਤੇ ਭਾਵ ਸਹਿਤ, ਆਮ ਕਰਕੇ ਅਕਸਰ ਲੈਣ ਵੇਲੇ ਲੋਕਾਂ ਦੀ ਨਿਗਾਹ ਹੋਰ ਹੁੰਦੀ ਹੈ, ਜਦੋਂ ਕਰਜ਼ਾ ਮੋੜਨਾ ਹੁੰਦਾ ਉਦੋਂ ਦੇਣ ਵੇਲੇ ਦ੍ਰਿਸ਼ਟੀ ਹੋਰ ਹੁੰਦੀ, ਦੇ ਦਿਆਂਗੇ ਕਿਹੜਾ ਦੌੜੇ ਚੱਲੇ ਆ, ਮੈਂ ਸ਼ਹਿਰ ਛੱਡ ਕੇ ਜਾਣ ਲੱਗਾ ਤੇਰੇ ਕਿੰਨੇ ਕੁ ਪੈਸੇ ਨੇ, ਮੈਂ ਕੋਈ ਦੌੜਨ ਲੱਗਾ, ਏਦਾਂ ਦੇ ਜਵਾਬ ਹੁੰਦੇ ਨੇ ਲੋਕਾਂ ਦੇ। ਇਸ ਤਰ੍ਹਾਂ ਦੀ ਬਿਰਤੀ ਹੁੰਦੀ ਹੈ ਲੋਕਾਂ ਦੀ, ਇਸ ਤਰ੍ਹਾਂ ਦਾ ਸੁਭਾਅ ਹੁੰਦਾ ਲੋਕਾਂ ਦਾ। ਮਹਾਰਾਜ ਜੀ ਕਹਿੰਦੇ ਜਿਹਦੇ ਕੋਲੋਂ ਕਰਜ਼ਾ ਲਵੇ ਉਹਨੂੰ ਭਾਵਨਾ ਸਹਿਤ ਪ੍ਰੇਮ ਸਹਿਤ ਮੋੜ ਨਾ ਕਰੇ।
ਸੁਣੇ ਨਾ ਝੂਠ ਨਾ ਮੁਖ ਤੇ ਕਹੇ।
ਹਾਂ, ਇਹ ਵੀ ਉਪਦੇਸ਼ ਹੈ ਅੱਗੇ ਕਹਿੰਦੇ ਨਾ ਆਪਣੇ ਕੰਨਾਂ ਨਾਲ ਝੂਠ ਸੁਣੇ ਤੇ ਨਾ ਆਪਣੇ ਮੂੰਹ ਤੋਂ ਝੂਠ ਬੋਲੇ। ਕੰਨਾਂ ਨਾਲ ਸੁਣਨਾ ਨਹੀਂ ਝੂਠ ਤੇ ਮੂੰਹ ਤੋਂ ਬੋਲਣਾ ਨਹੀਂ, ਏਦਾਂ ਦੀ ਬਿਰਤੀ ਰੱਖਣੀ ਹੈ ਸਿੱਖ ਨੇ। ਮਹਾਰਾਜ ਜੀ ਦੇ ਬਚਨ ਨੇ ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ। ਝੂਠ ਬੋਲਣਾ ਮੁਰਦਾ ਖਾਣ ਦੇ ਤੁੱਲ ਹੈ, ਜਿਹਾ ਮੁਰਦਾ ਖਾ ਲਿਆ ਜਿਹਾ ਝੂਠ ਬੋਲ ਲਿਆ। ਮਹਾਰਾਜ ਜੀ ਕਹਿੰਦੇ ਝੂਠ ਬੋਲੇ ਵੀ ਨਾ ਔਰ ਕੰਨਾਂ ਨਾਲ ਝੂਠ ਸੁਣੇ ਵੀ ਨਾ।
ਸੰਗ ਝੂਠ ਕੇ ਪ੍ਰੀਤ ਨਾ ਗਹੈ।
ਝੂਠ ਦੇ ਨਾਲ ਪ੍ਰੀਤ ਨਾ ਕਰੇ। ਹਾਲਾਂਕਿ ਕਲਯੁਗ ਦੇ ਵਿੱਚ ਹਮੇਸ਼ਾ ਝੂਠ ਜ਼ਿਆਦਾ ਫਲਦਾ ਹੈ। ਇਹਦਾ ਕਾਰਨ ਹੈ ਕਿਉਂਕਿ ਕਲਯੁਗ ਦੇ ਵਿੱਚ ਝੂਠ ਕਲਯੁਗ ਦਾ ਰਥਵਾਹੀ ਹੈ। ਆਸਾ ਜੀ ਦੀ ਵਾਰ ਦੇ ਪਵਿੱਤਰ ਬਚਨ ਆਪ ਜੀ ਸਰਵਣ ਕਰਦੇ ਹੋ, ਕਲਯੁਗ ਰਥ ਅਗਨ ਕਾ ਕੂੜ ਅਗਰ ਰਥਵਾਹੋ। ਕਲਯੁਗ ਰਥ ਅਗਨ ਕਾ ਕੂੜ ਅਗਰ ਰਥਵਾਹੋ। ਕਲਯੁਗ ਦਾ ਜਿਹੜਾ ਰਥ ਹੈ ਇਹ ਅੱਗ ਦਾ ਹੈ, ਵਿਸ਼ੇ ਵਿਕਾਰਾਂ ਦੀ ਅੱਗ ਇਹਦੇ ਚ ਬਲਦੀ ਹੈ, ਔਰ ਇਹਦਾ ਜਿਹੜਾ ਰਥਵਾਹੀਆ ਹੈ ਉਹ ਕੂੜ ਹੈ, ਝੂਠ ਹੈ, ਇਹਨੂੰ ਚਲਾਉਣ ਵਾਲਾ ਜਿਹੜਾ ਹੈ। ਕਲੀ ਕਾਲ ਦੇ ਇਸ ਘੋਰ ਭਿਆਨਕ ਸਮੇਂ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਫਲੀ ਭੂਤ ਹੁੰਦਾ ਉਹ ਝੂਠ ਹੁੰਦਾ ਹੈ। ਪਰ ਖਾਲਸਾ ਜੀ ਓੜਕ ਸੱਚ ਰਹੀ, ਝੂਠ ਜਿੰਨਾ ਮਰਜ਼ੀ ਤਾਕਤਵਰ ਹੋਵੇ, ਝੂਠ ਜਿੰਨਾ ਮਰਜ਼ੀ ਬਲਵਾਨ ਹੋਵੇ, ਅੰਤ ਨੂੰ ਸੱਚ ਹੀ ਸਾਹਮਣੇ ਸੰਸਾਰ ਦੇ ਆ ਜਾਂਦਾ ਹੈ। ਬੱਦਲ ਘਟਾਵਾਂ ਜਿੰਨੀਆਂ ਮਰਜ਼ੀ ਛਾਈਆਂ ਹੋਣ ਆਕਾਸ਼ ਵਿੱਚ, ਆਖਰਕਾਰ ਉਹਨਾਂ ਬੱਦਲਾਂ ਤੇ ਘਟਾਵਾਂ ਨੂੰ ਚੀਰਦਾ ਹੋਇਆ ਸੂਰਜ ਇੱਕ ਦਿਨ ਸਾਹਮਣੇ ਆ ਹੀ ਜਾਂਦਾ। ਝੂਠ ਜਿੰਨਾ ਮਰਜ਼ੀ ਬਲਵਾਨ ਹੋਵੇ ਸੱਚ ਨੇ ਸਾਹਮਣੇ ਆ ਹੀ ਜਾਣਾ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਹੈ ਉਹ ਨਾ ਝੂਠ ਬੋਲੇ ਨਾ ਹੀ ਝੂਠ ਸੁਣੇ ਤੇ ਨਾ ਹੀ ਝੂਠ ਨਾਲ ਪ੍ਰੀਤ ਕਰੇ। ਖਾਲਸਾ ਜੀ ਇਹ ਸੋਧ ਸੁਧਈਆ ਹੈ, ਇਹ ਸਾਧਨਾ ਹੈ ਇੱਕ ਪ੍ਰਕਾਰ ਦੀ, ਕਿ ਜਦੋਂ ਸੱਚ ਬੋਲਣ ਦੀ ਆਦਤ ਬਣਾਵਾਂਗੇ, ਸਾਡੀ ਰਸਨਾ ਤੋਂ ਅਸੀਂ ਸੱਚ ਬੋਲਣਾ ਸ਼ੁਰੂ ਕਰਾਂਗੇ। ਮਹਾਂਪੁਰਖਾਂ ਦੇ ਬੜੇ ਬੜੇ ਵੱਡੇ ਜਿਹੜੇ ਫਿਲਾਸਫਰ ਦਾਰਸ਼ਨਿਕ ਨੇ ਉਹਨਾਂ ਦਾ ਕਥਨ ਹੈ ਕਿ ਜਦੋਂ ਸਾਡੀ ਆਦਤ ਬਣ ਜਾਏਗੀ ਸੱਚ ਬੋਲਣ ਦੀ, ਝੂਠ ਦੇ ਪ੍ਰਤਿਆਗੀ ਹੋਵਾਂਗੇ, ਤੇ ਪ੍ਰਮਾਤਮਾ ਸੱਚ ਸਰੂਪ ਹੈ, ਸਹਿਜੇ ਸਹਿਜੇ ਫਿਰ ਉਸ ਪ੍ਰਮਾਤਮਾ ਵਿੱਚ ਅਭੇਦਤਾ ਹੋਣੀ ਸ਼ੁਰੂ ਹੋ ਜਾਏਗੀ, ਨੇੜਤਾ ਹੋਣੀ ਸ਼ੁਰੂ ਹੋ ਜਾਏਗੀ, ਨਿਰੰਕਾਰ ਦੇ ਵਿੱਚ ਅਭੇਦਤਾ ਹੋਣੀ ਸ਼ੁਰੂ ਹੋ ਜਾਏਗੀ, ਸੱਚ ਸਰੂਪ ਪਰਮੇਸ਼ਰ ਵਿੱਚ ਅਭੇਦਤਾ ਹੋਣੀ ਸ਼ੁਰੂ ਹੋ ਜਾਏਗੀ ਜੇ ਸੱਚ ਦੇ ਧਾਰਨੀ ਹੋਵਾਂਗੇ। ਤੋ ਗਰੀਬਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਿੱਖ ਨੇ ਝੂਠ ਨਾਲ ਪ੍ਰੀਤ ਨਹੀਂ ਕਰਨੀ, ਕੂੜ ਦੇ ਨਾਲ ਝੂਠ ਨਾਲ ਪ੍ਰੀਤ ਨਹੀਂ ਕਰਨੀ।
ਸਤ ਸੰਗੀ ਹੋਏ ਸੱਚ ਕਮਾਵੇ।
ਔਰ ਸਤ ਸੰਗੀ ਹੋ ਕੇ ਸੱਚ ਦੀ ਕਮਾਈ ਕਰਨੀ ਹੈ ਸਿੱਖ ਨੇ, ਸਤ ਸੰਗੀ ਹੋ ਕੇ ਸਤ ਸੰਗਤ ਕਰਨੀ ਹੈ, ਵੱਧ ਤੋਂ ਵੱਧ ਸੰਗਤ ਕਰਨੀ। ਇੱਕ ਬੇਨਤੀ ਮੈਂ ਕਰਦਿਆਂ, ਭਾਵੇਂ ਕਈ ਵੀਰ ਆਪਣੇ ਮਨ ਵਿੱਚ ਇਸ ਗੱਲ ਦਾ ਗੁੱਸਾ ਵੀ ਕਰਨ, ਕਥਾ 5 ਵਜੇ ਪ੍ਰਾਰੰਭ ਹੋ ਜਾਂਦੀ ਹੈ, ਕਥਾ ਸੁਣਨ ਵੀ ਆਪਾਂ ਆਉਂਦੇ ਹਾਂ, ਬਹੁਤ ਸਾਰੇ ਗੁਰਮੁਖ ਤਾਂ ਪੂਰੇ 5 ਵਜੇ ਹਾਜ਼ਰ ਹੋ ਜਾਂਦੇ ਨੇ, ਪਰ ਬਹੁਤਿਆਂ ਦਾ ਸੁਭਾਅ ਹੁੰਦਾ ਵੀ ਚਲੋ ਪਹਿਲਾਂ ਮੰਗਲਾ ਚਰਨ ਹੋ ਜਾਏ, ਪਿਛਲਾ ਪ੍ਰਕਰਨ ਸੁਣਾਇਆ ਜਾਏ, ਵੀ 20 ਮਿੰਟ ਜਦੋਂ ਲੰਘ ਜਾਣਗੇ ਫਿਰ ਜਾਵਾਂਗੇ ਅਗਲੀ ਕਥਾ ਸੁਣਨ ਵਾਸਤੇ। ਐਸਾ ਨਹੀਂ ਹੈ, ਕਥਾ ਵਿੱਚ ਆਉਣ ਦੀ ਆਦਤ ਬਣਾਓ ਔਰ ਮੰਗਲਾਚਰਨ ਵਿੱਚ ਹੀ ਹਾਜ਼ਰੀ ਲਵਾਉਣੀ। ਮੰਗਲਾਚਰਨ ਜਿਹੜਾ ਹੁੰਦਾ ਨਾ, ਪਹਿਲਾਂ ਆਪਾਂ 10 ਪਾਤਸ਼ਾਹੀਆਂ ਦਾ ਮੰਗਲ ਕਰਦੇ ਹਾਂ, ਉਹਦੇ ਵਿੱਚ ਹਾਜ਼ਰੀ ਲਗਵਾਉਣੀ ਹਰ ਇੱਕ ਸਿੱਖ ਦਾ ਕਰਤੱਵ ਬਣਦਾ। ਜਿਹੜੇ ਕਥਾ ਸੁਣਦੇ ਉਦੋਂ ਹੀ ਹਾਜ਼ਰੀ ਲੱਗਣੀ ਸ਼ੁਰੂ ਹੋ ਜਾਂਦੀ। ਫਿਰ ਆਪਾਂ ਕਥਾ ਸੁਣਨ ਦਾ ਫਿਰ ਸੰਪੂਰਨ ਮਹਾਤਮ ਮਿਲਦਾ, ਫਲ ਮਿਲਦਾ ਕਥਾ ਸੁਣਨ ਦਾ। ਇਸ ਕਰਕੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਉਹਨਾਂ ਸਤਸੰਗੀਆਂ ਨੂੰ ਜਿਹੜੇ ਲੇਟ ਆਉਂਦੇ ਨੇ, ਉਹ ਸਮੇਂ ਸਿਰ ਆ ਜਾ। ਹਾਂ, ਜਿਨ੍ਹਾਂ ਦੀ ਕੋਈ ਮਜਬੂਰੀ ਹੈ, ਹਾਂ ਕਈਆਂ ਦੀ ਡਿਊਟੀ ਜਿਹੜੀ ਆ ਉਹ 5 ਵਜੇ ਖਤਮ ਹੁੰਦੀ ਆ, 5 ਵਜੇ ਦਫ਼ਤਰਾਂ ਚੋਂ ਵਿਹਲੇ ਹੁੰਦੇ ਨੇ, ਉਹ ਫਿਰ ਆਉਂਦੇ ਨੇ, ਉਹਨਾਂ ਦੀ ਗੱਲ ਵੱਖਰੀ ਆ। ਪਰ ਜਿਨ੍ਹਾਂ ਦੀ ਕੋਈ ਮਜਬੂਰੀ ਨਹੀਂ ਹੈ, ਘਰੋਂ ਹੀ ਆਉਣਾ, ਉਹ ਸਮੇਂ ਸਿਰ ਹਾਜ਼ਰ ਹੋ ਜਾਇਆ ਕਰਨ, ਤਾਂ ਜੋ ਪੂਰਨ ਤੌਰ ਤੇ ਰਸ ਤੇ ਇਕਾਗਰਤਾ ਜਿਹੜੀ ਆ ਉਹ ਬਣ ਸਕੇ। ਸੰਗਤ ਵੱਧ ਵੱਧ ਤੋਂ ਵੱਧ, ਗੁਰੂ ਕਲਗੀਧਰ ਜੀ ਦੇ ਬਚਨ ਨੇ, ਕਹਿੰਦੇ ਸਤਸੰਗੀ ਜਿਹੜਾ ਸਿੱਖ ਉਹ ਵੱਧ ਤੋਂ ਵੱਧ ਸੰਗਤ ਕਰੇ। ਜਿੰਨਾ ਸਮਾਂ ਵੱਧ ਤੋਂ ਵੱਧ ਸੰਗਤ ਵਿੱਚ, ਜੇ 10-15 ਮਿੰਟ 20 ਮਿੰਟ ਜ਼ਿਆਦਾ ਬਤੀਤ ਹੋਵੇਗਾ, ਉਨਾ ਹੀ ਲਾਭ ਜ਼ਿਆਦਾ ਨਾ। ਸਮਾਂ ਤਾਂ ਬਾਹਰ ਵੀ ਬੀਤ ਜਾਣਾ ਸੰਗਤ ਵਿੱਚੋਂ, ਪਰ ਉਹ ਜਿਹੜਾ ਬਾਹਰ ਸਮਾਂ ਬੀਤਣਾ ਉਹ ਸਫਲ ਨਹੀਂ ਹੋਣਾ। ਜਿਹੜਾ ਸਮਾਂ ਸੰਗਤ ਵਿੱਚ ਆ ਕੇ ਬਤੀਤ ਹੋਣਾ, ਉਹ ਸਫਲ ਹੋ ਜਾਣਾ, ਉਹ ਸਮਾਂ ਸਕਾਰਥਾ ਹੋ ਜਾਣਾ। ਇਸ ਕਰਕੇ ਦੁਬਾਰਾ ਪੜੋ ਜੀ,
ਸਤਸੰਗੀ ਹੋਏ ਸਾਚ ਕਮਾਵੇ।
ਸਤਸੰਗੀ ਹੋ ਕੇ ਸਾਧ ਸੰਗਤ ਵਿੱਚ ਆ ਕੇ ਸੱਚ ਦੀ ਕਮਾਈ ਕਰੇ, ਸੱਚ ਦਾ ਅਭਿਆਸ ਕਰੇ।
ਸੰਗ ਸੱਚ ਕੇ ਪ੍ਰੀਤ ਵਧਾਵੇ।
ਸੱਚ ਦੇ ਨਾਲ ਆਪਣੀ ਪ੍ਰੀਤ ਵਧਾਵੇ, ਆਪਣੇ ਹਿਰਦੇ ਦੀ ਜਿਹੜੀ ਪ੍ਰੀਤ ਹੈ ਉਹ ਸੱਚ ਨਾਲ ਵਧਾਵੇ, ਸੱਚ ਨਾਲ ਪਿਆਰ ਕਰੇ।
ਸੱਚ ਔਰ ਧਰੇ ਮੇਰ ਜਾਦਾ ਸਾਚੀ।
ਔਰ ਆਪਣੇ ਹਿਰਦੇ ਵਿੱਚ ਵੀ ਸੱਚ ਧਾਰਨ ਕਰੇ, ਔਰ ਜਿਹੜੀ ਮਰਿਆਦਾ ਧਾਰਨ ਕੀਤੀ ਹੋਈ ਹੈ ਉਹ ਵੀ ਸੱਚੀ ਹੋਵੇ। ਵਿਖਾਵੇ ਦੀ ਮਰਿਆਦਾ ਨਾ ਹੋਵੇ ਕਿ ਲੋਕਾਂ ਵਿੱਚ ਜਿਹੜੀ ਮਰਿਆਦਾ ਵਿਖਾਈ ਜਾਂਦੀ ਹੈ ਉਹ ਹੋਰ ਹੈ, ਅਸਲ ਜ਼ਿੰਦਗੀ ਵਿੱਚ ਜਿਹੜੀ ਮਰਿਆਦਾ ਉਹ ਹੋਰ ਹੋਵੇ। ਐਸਾ ਨਹੀਂ, ਸੱਚੀ ਮਰਿਆਦਾ ਦਾ ਮਤਲਬ ਜਿਸ ਤਰ੍ਹਾਂ ਦੀ ਅਸਲ ਜ਼ਿੰਦਗੀ ਵਿੱਚ ਮਰਿਆਦਾ ਉਸੇ ਤਰ੍ਹਾਂ ਦੀ ਲੋਕਾਂ ਨੂੰ ਨਜ਼ਰ ਆਵੇ। ਅਕਸਰ ਆਮ ਕਰਕੇ ਅਸੀਂ ਲੋਕਾਂ ਵਿੱਚ, ਸਮਾਜ ਵਿੱਚ ਹੋਰ ਢੰਗ ਨਾਲ ਵਿਚਰਦੇ ਹਾਂ, ਪਰਸਨਲੀ ਜ਼ਿੰਦਗੀ ਸਾਡੀ ਕੁਝ ਹੋਰ ਤਰੀਕੇ ਦੀ ਹੁੰਦੀ, ਇੱਕੋ ਜਿਹਾ ਜੀਵਨ ਹੋਵੇ। ਮਰਿਆਦਾ ਵੀ ਸਾਡੀ ਸੱਚ ਦੀ ਹੋਣੀ ਚਾਹੀਦੀ ਹੈ, ਵਿਖਾਵਾ ਨਹੀਂ ਹੋਣਾ ਚਾਹੀਦਾ, ਪਖੰਡ ਜਾਂ ਟਕਵੰਜ ਨਹੀਂ ਹੋਣਾ ਚਾਹੀਦਾ ਕਿ ਜਿੱਥੇ ਬਹੁਤੇ ਸਿੱਖ ਬੈਠੇ ਹੋਣ ਉੱਥੇ ਕਹੀਏ ਜੀ ਮੈਂ ਤਾਂ ਆਹ ਕੰਮ ਨਹੀਂ ਕਰਦਾ। ਹਾਂ, ਤੇ ਜਿੱਥੇ ਇਕੱਲਾ ਪਰਿਵਾਰ ਵਿੱਚ ਬੈਠਾ ਹੋਵੇ ਉੱਥੇ ਇਕੱਲਾ ਕਰੀ ਜਾਵੇ, ਐਸਾ ਨਹੀਂ ਹੈ। ਸੱਚੀ ਮਰਿਆਦਾ ਦਾ ਧਾਰਨੀ ਗੁਰਸਿੱਖ ਹੋਵੇ, ਅੰਦਰ ਵੀ ਸੱਚ ਧਾਰਨ ਕਰੇ, ਉਰੇ ਦੀ ਮਰਿਆਦਾ ਵੀ ਸੱਚੀ ਹੋਵੇ।
ਛਲ ਬਿਨ ਹੋਵੇ ਸੱਚ ਉਬਾਚੀ।
ਛਲ ਤੋਂ ਬਿਨਾਂ ਹੋ ਕੇ, ਕਪਟ ਤੋਂ ਬਿਨਾਂ ਹੋ ਕੇ ਸੱਚ ਉਚਾਰੇ। ਜਿਹੜਾ ਸੱਚ ਕਹਿਣਾ ਉਹ ਕਪਟ ਤੋਂ ਬਿਨਾਂ ਕਹੇ, ਕਿਸੇ ਪ੍ਰਕਾਰ ਦਾ ਛਲ ਫਰੇਬ ਆਪਣੇ ਹਿਰਦੇ ਵਿੱਚ ਨਾ ਧਾਰਨ ਕਰਕੇ ਸੱਚ ਕਹੇ।
ਸੱਚ ਕੇ ਸੰਗ ਜੀਵ ਕਾ ਜੋਈ।
ਸਾਹਿਬ ਜੀ ਕਹਿੰਦੇ ਸੱਚ ਦੇ ਨਾਲ ਜਿਹੜੀ ਜੀਵਕਾ ਹੁੰਦੀ ਹੈ, ਸੱਚ ਬੋਲਣ ਨਾਲ, ਸੱਚ ਕਹਿਣ ਨਾਲ, ਸੱਚ ਨਾਲ ਪ੍ਰੀਤ ਕਰਨ ਨਾਲ, ਸੱਚ ਹਿਰਦੇ ਚ ਧਾਰਨ ਕਰਨ ਨਾਲ ਜਿਹੜੀ ਸੱਚ ਦੇ ਸਹਿਤ ਜੀਵਕਾ ਹੁੰਦੀ ਹੈ। ਤੁਸੀਂ ਰੋਜੀ ਰੋਟੀ ਕਮਾਉਂਦੇ ਹੋ, ਦੁਕਾਨਦਾਰੀ ਕਰਦੇ ਹੋ, ਕਿਰਤ ਕਰਦੇ ਹੋ, ਵਪਾਰ ਕਰਦੇ ਹੋ, ਨੌਕਰੀ ਕਰਦੇ ਹੋ, ਉਹ ਕੰਮ ਕਰਦਿਆਂ ਵੀ ਸੱਚ ਬੋਲ ਕੇ ਜਿਹੜੀ ਤੁਸੀਂ ਜੀਵਕਾ ਹੈ ਉਹ ਨਿਭਾਉਣੀ ਹੈ।
ਤਿਸ ਕੋ ਕਰੇ ਦੰਭ ਬਿਨ ਹੋਈ।
ਪਖੰਡ ਤੋਂ ਬਿਨਾਂ ਹੋ ਕੇ ਕਰੇ, ਦੰਭ ਤੋਂ ਬਿਨਾਂ ਹੋ ਕੇ ਸੱਚ ਦੀ ਕਿਰਤ ਕਰੇ।
ਕੁਛ ਕ ਵਿਚਾਰ ਦੋਹਨ ਮੈਂ ਆਹੇ।
ਇਹਦੇ ਵਿੱਚ ਦੋਹਾਂ ਵਿੱਚ ਕਿਸ ਇੱਕ ਵਿਚਾਰ ਵੀ ਹੈ, ਜਿਹੜੀ ਦੰਭ ਤੋਂ ਬਿਨਾਂ, ਪਖੰਡ ਤੋਂ ਬਿਨਾਂ, ਛਲ ਤੋਂ ਬਿਨਾਂ ਸੱਚ ਕਹਿਣਾ, ਇੱਕ ਛਲ ਦੇ ਨਾਲ ਸੱਚ ਕਹਿਣਾ, ਕਹਿਣਾ ਉਹ ਵੀ ਸੱਚ ਹੀ ਹੈ ਪਰ ਕਹਿਣਾ ਛਲ ਨਾਲ, ਜਿਹਦੇ ਨਾਲ ਕਿਸੇ ਦਾ ਬੁਰਾ ਹੋ ਰਿਹਾ, ਜਾਣ ਬੁੱਝ ਕੇ ਸੱਚ ਬੋਲਣਾ ਉੱਥੇ, ਉਹਦਾ ਭਾਵੇਂ ਸੱਚ ਨਾਲ ਕੋਈ ਵਾਹ ਵਾਸਤਾ ਨਹੀਂ ਪਰ ਵੇਖਦਾ ਵੀ ਇੱਥੇ ਹੁਣ ਮੇਰਾ ਦੁਸ਼ਮਣ ਹੈ, ਇੱਥੇ ਮੈਂ ਸੱਚ ਕਹਾਂਗਾ ਤੇ ਇਹਦਾ ਨੁਕਸਾਨ ਹੋਏਗਾ, ਉੱਥੇ ਸੱਚ ਬੋਲਦਾ। ਇਹ ਹੈ ਛਲ ਤੇ ਕਪਟ ਵਾਲਾ ਸੱਚ, ਇਹ ਸੱਚ ਬੋਲਣ ਦੀ ਮਨਾਹੀ ਹੈ। ਜਿੱਥੇ ਜਾਣ ਬੁੱਝ ਕੇ ਮਿੱਥ ਕੇ ਕਿਸੇ ਦਾ ਬੁਰਾ ਕਰਨ ਲਈ ਸੱਚ ਬੋਲਣਾ, ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਵੀ ਇੱਕ ਵਿਚਾਰ ਹੈ, ਉਹ ਚੰਗੀ ਤਰ੍ਹਾਂ ਸੁਣ ਲਓ।
ਸੂਖਮ ਭੇਦ ਸੁਮਤ ਕੋ ਲਹਿ।
ਜਿਹੜਾ ਇਹ ਸੂਖਸ਼ਮ ਭੇਦ ਹੈ, ਜਿਹੜੇ ਸੁਮਤਵਾਨ ਸਿਆਣੇ, ਸੂਝਵਾਨ ਬੁੱਧੀਮਾਨ ਸਿੱਖ ਨੇ ਇਸ ਸੂਖਸ਼ਮ ਭੇਦ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰਦੇ ਹਨ।
ਕਹੇ ਸੱਚ ਕਿਸ ਹੋਵੇ ਘਾਤ।
ਮਹਾਰਾਜ ਜੀ ਕਹਿੰਦੇ ਜਿੱਥੇ ਸੱਚ ਕਹਿਣ ਨਾਲ ਕਿਸੇ ਦਾ ਘਾਤ ਹੋ ਰਿਹਾ, ਮੰਨ ਲਓ ਤੁਸੀਂ ਸੱਚ ਬੋਲਿਆ ਤੇ ਕਿਸੇ ਨੂੰ ਕਤਲ ਹੋ ਰਿਹਾ, ਤੁਹਾਡੇ ਸੱਚ ਬੋਲਣ ਨਾਲ ਕਿਸੇ ਨੂੰ ਕਤਲ ਕਰ ਦਿੱਤਾ ਗਿਆ, ਪਰ ਤੁਸੀਂ ਜਾਣ ਬੁੱਝ ਕੇ ਸੱਚ ਬੋਲਿਆ ਛਲ ਕਰਕੇ, ਤੁਹਾਡੇ ਸੱਚ ਕਹਿਣ ਨਾਲ ਕਿਸੇ ਦਾ ਅਗਰ ਕਤਲ ਹੋ ਰਿਹਾ,
ਇਸ ਤੇ ਆਦ ਵਿਚਾਰੋ ਬਾਤ।
ਇਹੋ ਜਿਹਾ ਸੱਚ ਬੋਲਣ ਤੋਂ ਪਹਿਲਾਂ ਤੁਸੀਂ ਵਿਚਾਰ ਕਰ ਲਓ ਕਿ ਸੱਚ ਬੋਲਣ ਨਾਲ ਕਿਸੇ ਦਾ ਨੁਕਸਾਨ ਹੋ ਰਿਹਾ, ਜੇ ਹੋ ਰਿਹਾ ਉੱਥੇ ਫਿਰ ਚੁੱਪ ਭਲੀ ਹੈ, ਝੂਠ ਵੀ ਨਾ ਬੋਲੋ ਪਰ ਚੁੱਪ ਭਲੀ ਹੈ। ਤੁਹਾਡੇ ਸੱਚ ਬੋਲਣ ਨਾਲ ਕਿਸੇ ਦਾ ਕਤਲ ਹੋ ਜਾਣਾ, ਕਿਸੇ ਨੂੰ ਫਾਹੇ ਟੰਗ ਦਿੱਤਾ ਜਾਣਾ, ਕਿਸੇ ਦਾ ਘਾਤ ਹੋ ਜਾਣਾ, ਉੱਥੇ ਮਹਾਰਾਜ ਜੀ ਕਹਿੰਦੇ ਜਿਹੜਾ ਸੱਚ ਬੋਲਣਾ ਉਹਦੇ ਤੋਂ ਪਹਿਲਾਂ ਵਿਚਾਰ ਕਰ ਲਓ, ਸੂਖਸ਼ਮ ਮਤ ਨਾਲ ਵਿਚਾਰ ਕਰ ਲਓ।
ਤਹਾਂ ਸੱਚ ਨੇ ਅੰਗੀਕਾਰ,
ਉੱਥੇ ਇਹੋ ਜਿਹਾ ਸੱਚ ਅੰਗੀਕਾਰ ਨਾ ਕਰੇ।
ਬਣ ਉਪਕਾਰੀ ਕਾਰ ਸੁਧਾਰ,
ਉਪਕਾਰੀ ਬਣ ਕੇ ਸਾਰਿਆਂ ਦੇ ਕੰਮ ਸਵਾਰੇ ਵਿਗਾੜੇ ਨਾ, ਉਪਕਾਰੀ ਬਿਰਤੀ ਧਾਰਨ ਕਰਕੇ ਸਭ ਦੇ ਕੰਮਾਂ ਨੂੰ ਸਵਾਰੇ, ਹਾਂ ਕਿਸੇ ਦਾ ਕੰਮ ਵਿਗਾੜਨ ਵਾਸਤੇ ਸੱਚ ਨਾ ਬੋਲੇ ਜਾਣ ਬੁੱਝ ਕੇ, ਕਿਉਂਕਿ ਅਕਸਰ ਆਮ ਲੋਕ ਜਿਹੜੇ ਨੇ ਉਹ ਸੱਚ ਬੋਲਦੇ ਨੇ ਕਿਸੇ ਦਾ ਕੰਮ ਵਿਗਾੜਨ ਲਈ ਸੱਚ ਬੋਲਦੇ ਨੇ, ਸਵਾਰਨ ਵਾਸਤੇ ਨਹੀਂ ਬੋਲਦੇ, ਕਹਿੰਦੇ ਇਹਦਾ ਕੰਮ ਵਿਗੜੇਗਾ ਸੱਚ ਬੋਲ ਹੀ ਦਿੰਦਾ ਇੱਥੇ, ਤੇ ਬਾਅਦ ਚ ਕਹੋ ਵੀ ਤੂੰ ਇਹ ਗੱਲ ਕਿਉਂ ਕਹੀ, ਕਹਿੰਦਾ ਮੈਂ ਤਾਂ ਸੱਚ ਕਿਹਾ, ਮੈਂ ਕੋਈ ਝੂਠ ਥੋੜੀ ਬੋਲਿਆ। ਤੇ ਜੇ ਉਹੀ ਸੱਚ ਇਹਨੂੰ ਆਪਣੇ ਪਰਿਵਾਰ ਵਾਸਤੇ ਬੋਲਣਾ ਪੈ ਜੇ ਜਿੱਥੇ ਉਹਦੇ ਪਰਿਵਾਰ ਦਾ ਵਿਗਾੜ ਹੁੰਦਾ ਉੱਥੇ ਬੋਲੇਗਾ ਸੱਚ, ਉੱਥੇ ਲੱਖਾਂ ਝੂਠਾਂ ਦੇ ਆਸਰੇ ਰਾਹ ਤੇ ਉੱਥੇ ਵੀ ਉਹੀ ਬਿਰਤੀ ਰੱਖੇ, ਉੱਥੇ ਬਿਰਤੀ ਹੋਰ ਹੁੰਦੀ ਹੈ ਦੁਸ਼ਮਣ ਵਾਸਤੇ ਦੁਵੈਸ਼ੀ ਵਾਸਤੇ ਹੋਰ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਪਰਉਪਕਾਰ ਹੀ ਕਰੇ ਗੁਰਸਿੱਖ ਹਮੇਸ਼ਾ, ਕਦੇ ਕਿਸੇ ਦਾ ਵਿਗਾੜ ਨਾ ਕਰੇ।
ਇਸ ਪਰ ਇੱਕ ਗਾਥਾ ਸੁਣ ਕਾਨੇ,
ਮਹਾਰਾਜ ਜੀ ਕਹਿੰਦੇ ਇਹਦੇ ਤੇ ਮੈਂ ਤੁਹਾਨੂੰ ਇੱਕ ਗਾਥਾ ਵੀ ਸੁਣਾ ਦਿੰਦਾ ਜਿਹਦੇ ਨਾਲ ਇਹ ਗੱਲ ਸਪਸ਼ਟ ਹੋ ਜਾਏਗੀ, ਸਰਲ ਹੋ ਜਾਏਗੀ।
ਦਿਜ ਬੈਠੇ ਉਹ ਕਿਤ ਜਾਪ ਬਖਾਨੇ,
ਮਹਾਰਾਜ ਜੀ ਕਹਿੰਦੇ ਇੱਕ ਬ੍ਰਾਹਮਣ ਬੈਠਾ ਹੋਇਆ ਸੀ, ਬੈਠਾ ਜਾਪ ਕਰ ਰਿਹਾ ਸੀ, ਜਪ ਤਪ ਕਰ ਰਿਹਾ ਸੀ, ਬੈਠਾ ਬ੍ਰਾਹਮਣ ਸੀ ਤੇ ਆਪਣੀ ਸਾਧਨਾ ਵਿੱਚ ਜਪ ਤਪ ਵਿੱਚ ਮਸਤ ਸੀ।
ਭਾਗੀ ਤੇਨ ਕਸਾਈ ਕਰਤੇ,
ਕਸਾਈਆਂ ਨੇ ਗਊ ਵੱਢਣੀ ਸੀ ਤੇ ਪਰਮੇਸ਼ਰ ਵੱਲੋਂ ਦੇਵ ਨੇਤ ਐਸੀ ਹੋਈ ਕਿ ਉਹ ਗਊ ਕਸਾਈਆਂ ਦੇ ਹੱਥੋਂ ਛੁੱਟ ਕੇ ਦੌੜ ਪਈ। ਕਸਾਈ ਵੱਢਣ ਹੀ ਲੱਗੇ ਸੀ, ਮਾਰਨ ਹੀ ਲੱਗੇ ਸੀ ਗਊ ਨੂੰ ਕਿ ਗਊ ਉਹਨਾਂ ਕੋਲੋਂ ਛੁੱਟ ਗਈ ਤੇ ਛੁੱਟ ਕੇ ਦੌੜ ਪਈ।
ਖੋਜ ਤੇ ਆਏ ਸੋ ਬੂਜਨ ਕਰਤੇ,
ਜਿਹੜੇ ਕਸਾਈ ਸੀ ਗਊ ਨੂੰ ਵੇਖ ਕੇ ਲੱਭਣ ਵਾਸਤੇ ਪਿੱਛੇ ਪਿੱਛੇ ਦੌੜ ਪਏ, ਲੱਭਦਿਆਂ ਲੱਭਦਿਆਂ ਉਧਰ ਹੀ ਆ ਗਏ ਜਿੱਧਰ ਉਹ ਬ੍ਰਾਹਮਣ ਬੈਠਾ ਜਪ ਕਰ ਰਿਹਾ ਸੀ।
ਹਾਥ ਸਾਥ ਦਿਜ ਸ਼ਾਰਤ ਕਰੀ,
ਹੁਣ ਬ੍ਰਾਹਮਣ ਨੂੰ ਪਤਾ ਵੀ ਸੀ ਇਹ ਕਸਾਈ ਨੇ, ਇਹਨਾਂ ਨੇ ਗਾਂ ਮਾਰ ਦੇਣੀ ਹੈ ਜੇ ਮੈਂ ਦੱਸ ਦਿੱਤਾ। ਉਹਨਾਂ ਨੇ ਜਦੋਂ ਬ੍ਰਾਹਮਣ ਨੂੰ ਪੁੱਛਿਆ ਵੀ ਗਊ ਕਿੱਥੇ, ਉਹਨੇ ਦੱਸਿਆ ਤਾਂ ਸੱਚ ਹੀ, ਹੱਥ ਨਾਲ ਇਸ਼ਾਰਾ ਕਰ ਦਿੱਤਾ ਵੀ ਇੱਧਰ ਗਈ, ਹੱਥ ਨਾਲ ਇਸ਼ਾਰਾ ਕੀਤਾ, ਹਾਲਾਂਕਿ ਪਤਾ ਵੀ ਸੀ ਮੇਰੇ ਦੱਸਣ ਨਾਲ ਗਊ ਇਹਨਾਂ ਨੇ ਕੱਟ ਦੇਣੀ, ਜਾਂ ਤਾਂ ਉੱਥੇ ਚੁੱਪ ਚਾਪ ਬੈਠਾ ਰਹਿੰਦਾ ਮਸਤ ਹੋ ਕੇ ਬੋਲਦਾ ਹੀ ਨਾ, ਪਰ ਉਹਦੇ ਕੋਲੋਂ ਇਸ਼ਾਰੇ ਨਾਲ ਸੱਚ ਦੱਸ ਦਿੱਤਾ ਗਿਆ। ਉਹਨੇ ਬਾਂਹ ਨਾਲ ਇਸ਼ਾਰਾ ਕਰਕੇ, ਹੱਥ ਨਾਲ ਇਸ਼ਾਰਾ ਕਰਕੇ ਕਹਿ ਦਿੱਤਾ ਕਿ ਗਊ ਇੱਧਰ ਗਈ ਹੈ।
ਗਹੀ ਜਾਏ ਪਾਪੀ ਦੁੱਖ ਭਰੀ,
ਉਹਨਾਂ ਕਸਾਈਆਂ ਨੇ ਕੀ ਕੀਤਾ, ਜਾ ਕੇ ਉਹ ਜਿਹੜੀ ਗਊ ਸੀ ਫੜੀ ਤੇ ਫੜ ਕੇ ਜਾ ਕੇ ਉਸ ਗਊ ਦੀ ਹੱਤਿਆ ਕਰ ਦਿੱਤੀ, ਉਸ ਗਊ ਨੂੰ ਜਾ ਕੇ ਪਕੜ ਕੇ ਮਾਰ ਦਿੱਤਾ।
ਇਤਿਆਦਕ ਸੱਚ ਤਜੋ ਵਿਚਾਰੇ,
ਇਸ ਤਰ੍ਹਾਂ ਦਾ ਸੱਚ ਬੋਲਣਾ ਜਿਹਦੇ ਨਾਲ ਕਿਸੇ ਦੀ ਹੱਤਿਆ ਹੋ ਜਾਏ, ਮਹਾਰਾਜ ਜੀ ਕਹਿੰਦੇ ਇਹੋ ਜਿਹਾ ਸੱਚ ਨਾ ਬੋਲੋ ਜਿਹਦੇ ਨਾਲ ਕਿਸੇ ਦੀ ਹੱਤਿਆ ਹੋ ਜਾਏ, ਕਿਸੇ ਦਾ ਕਤਲ ਹੋ ਜਾਏ, ਐਸਾ ਸੱਚ ਬੋਲਣ ਦੀ ਲੋੜ ਹੀ ਨਹੀਂ ਹੈ। ਯਾਨੀ ਕਿ ਫਿਰ ਚੁੱਪ ਹੀ ਧਾਰਨ ਕਰ ਲਓ, ਝੂਠ ਵੀ ਨਹੀਂ ਬੋਲਣਾ, ਐਸਾ ਵੀ ਨਹੀਂ ਕਹਿਣਾ ਕਿ ਨਹੀਂ ਜੀ ਇੱਧਰ ਨਹੀਂ ਗਿਆ, ਝੂਠ ਵੀ ਨਹੀਂ ਕਹਿਣਾ, ਯਾਨੀ ਕਿ ਚੁੱਪ ਹੀ ਧਾਰਨ ਕਰ ਲਓ, ਐਸਾ ਸੱਚ ਬੋਲਣ ਤੋਂ ਇਨਕਾਰੀ ਹੋ ਜਾਓ।
ਪਰ ਹਿੱਤ ਕੀ ਜੈ ਕੂਰ ਉਚਾਰੇ,
ਪਰ ਹਿੱਤ ਵਾਸਤੇ ਕਿ ਝੂਠ ਵੀ ਬੋਲਣ ਦੀ ਲੋੜ ਨਹੀਂ ਹੈ ਕਿ ਝੂਠ ਬੋਲਣਾ। ਇੱਥੇ ਕਈ ਬੰਦੇ ਇਹਦਾ ਅਰਥ ਹੋਰ ਹੀ ਲਾ ਲੈਂਦੇ ਨੇ, ਕਹਿੰਦੇ ਜੀ ਜੇ ਕਿਸੇ ਦਾ ਭਲਾ ਹੁੰਦਾ ਹੋਵੇ ਝੂਠ ਬੋਲ ਲੈਣਾ ਚਾਹੀਦਾ, ਜੇ ਕਿਸੇ ਦੇ ਬੁਰੇ ਵਾਸਤੇ ਸੱਚ ਨਹੀਂ ਉਚਾਰਨਾ ਤੇ ਕਿਸੇ ਦੇ ਬੁਰੇ ਭਲੇ ਵਾਸਤੇ ਝੂਠ ਬੋਲਣ ਦੀ ਵੀ ਲੋੜ ਨਹੀਂ ਹੈ, ਦੋਵੇਂ ਬਿਰਤੀਆਂ ਸਮ ਰੱਖਣੀਆਂ। ਜੇ ਕਿਸੇ ਦੇ ਸੱਚ ਕਹਿਣ ਨਾਲ ਕਿਸੇ ਦਾ ਨੁਕਸਾਨ ਹੁੰਦਾ ਤੇ ਝੂਠ ਬੋਲਣ ਨਾਲ ਅਗਰ ਕਿਸੇ ਦਾ ਫਾਇਦਾ ਹੁੰਦਾ ਤੇ ਫਿਰ ਝੂਠ ਬੋਲਣ ਦੀ ਵੀ ਲੋੜ ਕੋਈ ਨਹੀਂ, ਇੱਕ ਸਮਾਨ ਬਿਰਤੀ ਰੱਖਣੀ ਹੈ, ਝੂਠ ਨਹੀਂ ਬੋਲਣਾ।
ਅਪਰ ਜਿਤਕ ਜਗ ਕੇ ਵਿਵਹਾਰੇ,
ਹੋਰ ਜਿਤਨੇ ਵੀ ਜਗਤ ਦੇ ਵਿਵਹਾਰ ਨੇ, ਜਿਤਨੇ ਵੀ ਜਗਤ ਦੇ ਤੁਹਾਡੇ ਰੋਜ਼ਮਰਾ ਦੇ ਜਿਤਨੇ ਕੰਮ ਨੇ, ਸਵੇਰ ਤੋਂ ਲੈ ਕੇ ਰਾਤ ਦੇ ਸੌਣ ਤੱਕ ਕਿੰਨੇ ਕੰਮ ਅਸੀਂ ਕਰਦੇ ਹਾਂ, ਆ ਕਿਤਨੇ ਪ੍ਰਕਾਰ ਦੇ ਕੰਮ ਅਸੀਂ ਕਰ ਰਹੇ ਹਾਂ, ਮੋਬਾਈਲਾਂ ਦੇ ਉੱਤੇ ਫੋਨ ਵੀ ਸੁਣਦੇ ਹਾਂ, ਆ ਜਦੋਂ ਦੇ ਮੋਬਾਈਲ ਆ ਗਏ ਨੇ ਨਾ ਸਾਡੇ ਕੋਲ, ਉਦੋਂ ਦੇ ਝੂਠ ਵੀ ਅਸੀਂ ਜ਼ਿਆਦਾ ਵਧਾ ਦਿੱਤੇ ਨੇ, ਇਹਨੇ ਸਾਨੂੰ ਬੜਾ ਵੱਡਾ ਝੂਠ ਬੋਲਣ ਦਾ ਸੁਭਾਵਕ ਬਣਾ ਦਿੱਤਾ, ਆਦੀ ਬਣਾ ਦਿੱਤਾ ਹੋਇਆ, ਤੁਰਿਆ ਹੁੰਦਾ। ਹਾਂ ਵੀ ਕਿੱਥੇ ਪਹੁੰਚ ਗਿਆ, ਕਹਿੰਦਾ ਬਸ ਆ ਰਾਜਪੁਰੇ ਟਾਊਨ ਦੇ ਵਿੱਚ ਵੜਨ ਹੀ ਵਾਲਾ ਹੁੰਦਾ, ਭਾਵੇਂ ਬਹਾਦਰਗੜ੍ਹ ਕੋਲ ਹੈ, ਬਸ ਆ ਟਾਊਨ ਦੇ ਕੋਲ ਹੀ ਆ। ਫਿਰ ਪੰਜਾਂ ਮਿੰਟਾਂ ਬਾਅਦ ਫੋਨ ਆਉਂਦਾ ਵੀ ਟਾਊਨ ਤੋਂ ਤਾਂ ਅੱਗੇ ਬਾਈਪਾਸ ਤੱਕ ਆਉਂਦੇ ਆ ਕਿੰਨਾ ਕੁ ਟਾਈਮ ਲੱਗਦਾ, ਫਿਰ ਫੋਨ ਕਰਦਾ, ਕਹਿੰਦਾ ਬਸ ਕੀ ਕਰਾਂ ਟ੍ਰੈਫਿਕ ਬੜੀ ਸੀ, ਫਸ ਗਿਆ ਟ੍ਰੈਫਿਕ ਦੇ ਵਿੱਚ। ਫਿਰ ਹੋਰ ਝੂਠ, ਹੋਰ ਝੂਠ ਹੁੰਦਾ, ਲੁਧਿਆਣੇ ਹੈ ਤੇ ਕਹਿੰਦਾ ਜੀ ਮੈਂ ਬੋਲ ਰਿਹਾ ਪਟਿਆਲੇ ਤੋਂ, ਤੇ ਹੋਵੇ ਪਟਿਆਲੇ ਤੇ ਕਹਿੰਦਾ ਅੰਮ੍ਰਿਤਸਰ ਤੋਂ ਬੋਲ ਰਿਹਾ, ਇਹਦਾ ਬੱਸ ਚੱਲੇ ਤੇ ਇਹ ਵੀ ਕਹਿਣ ਲੱਗ ਪਏ ਵੀ ਮੈਂ ਅਮਰੀਕਾ ਤੋਂ ਬੋਲ ਰਿਹਾ, ਕਿਉਂਕਿ ਸੁਣਨ ਵਾਲੇ ਨੇ ਇੰਨਾ ਝੂਠ ਨਹੀਂ ਨਾ ਸਹੀ ਮਹਿਸੂਸ ਕਰਨਾ ਵੀ ਉੱਥੇ 50-100 ਰੁਪਈਆ ਸੁਣਨ ਦੀ ਕਾਲ ਪੈਂਦੀ ਹੈ, ਉੱਥੇ ਸੁਣਨ ਵਾਸਤੇ ਨੇ, ਨਹੀਂ ਤਾਂ ਇਹਦਾ ਬੱਸ ਚੱਲੇ ਤੇ ਵੀ ਕਹਿ ਦੇ ਮੈਂ ਅਮਰੀਕਾ ਤੋਂ ਬੋਲ ਰਿਹਾ ਤੇ ਕੈਨੇਡਾ ਤੋਂ ਬੋਲ ਰਿਹਾ। ਇਹਨੇ ਵੀ ਝੂਠ ਬੋਲਣਾ ਬਹੁਤ ਜ਼ਿਆਦਾ ਆਦੀ ਬਣਾ ਦਿੱਤਾ ਹੋਇਆ ਲੋਕਾਂ ਨੂੰ, ਹੱਦ ਹੋ ਗਈ। ਇਹ ਤਾਂ ਇੱਕ ਛੋਟੀ ਜਿਹੀ ਪਰਿਭਾਸ਼ਾ, ਇਹਦੇ ਤੋਂ ਇਲਾਵਾ ਹੋਰ ਪਤਾ ਨਹੀਂ ਰੋਜ਼ਮਰਾ ਦੇ ਦਿਨ ਵਿੱਚ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਤਨੇ ਹੀ ਝੂਠ ਬੋਲ ਦਿੰਦੇ ਹਾਂ, ਕਿਤਨੇ ਗਿਣਤੀ ਨਹੀਂ ਹੁੰਦੀ, ਅਣਗਿਣਤ ਝੂਠ ਬੋਲ ਦਿੰਦੇ ਹਾਂ। ਇਹ ਸਾਡੀ ਆਦਤ ਬਣਾ ਲੈਂਦੇ, ਅਸੀਂ ਆਪਣੇ ਸੰਸਕਾਰ ਬਣਾ ਲੈਂਦੇ ਉਸ ਤਰ੍ਹਾਂ ਦੇ, ਉਦਾਂ ਦਾ ਸਾਡਾ ਸੁਭਾਵ ਬਣ ਜਾਂਦਾ। ਜੇ ਤੁਸੀਂ ਆਪਣਾ ਸੁਭਾਵ ਬਣਾ ਲਓ ਕਿ ਸੱਚ ਕਹਿਣਾ, ਮਹਾਰਾਜ ਜੀ ਇੱਥੇ ਕਹਿ ਰਹੇ ਨੇ ਅਪਰ ਜਿਤਕ ਜਗ ਕੇ ਵਿਵਹਾਰੇ, ਹੋਰ ਜਿਤਨੇ ਵੀ ਜਗਤ ਦੇ ਵਿਵਹਾਰ ਨੇ ਸੱਚ ਕੇ ਸਹਿਤ ਕਰੋ ਹਿਤ ਧਾਰੇ, ਸੱਚ ਦੇ ਸਹਿਤ ਕਰੋ, ਹਿਤ ਦੇ ਨਾਲ ਕਰੋ। ਫਿਰ ਜਦੋਂ ਤੁਸੀਂ ਏਦਾਂ ਦੀ ਆਦਤ ਬਣਾ ਲਓਗੇ, ਸੁਭਾਅ ਬਣਾ ਲਓਗੇ ਕਿ ਸੱਚ ਕਹਿਣਾ, ਕੁਝ ਵੀ ਹੋ ਜਾਏ ਕਿ ਮੈਂ ਜੋ ਬੋਲਾਂ ਸੱਚ ਕਰਾਂ, ਕੰਮ ਵੀ ਸੱਚ ਦਾ ਕਰਾਂ, ਫਿਰ ਤੁਹਾਡਾ ਸੰਸਕਾਰ ਵੀ ਉਸ ਤਰ੍ਹਾਂ, ਫਿਰ ਦੁਨੀਆਂ ਦੇ ਵਿੱਚ ਵੀ ਤੁਹਾਡੀ ਇੱਕ ਵਧੀਆ ਇਮੇਜ ਬਣੇਗੀ, ਸਮਾਜ ਵਿੱਚ ਵੀ ਤੁਹਾਡਾ ਇੱਕ ਵਧੀਆ ਰੁਤਬਾ ਬਣੇਗਾ ਕਿ ਹਾਂ ਇਹ ਬੰਦਾ ਸੱਚਾ ਸੁੱਚਾ ਤੇ ਨੇਕ ਇਨਸਾਨ ਹੈ, ਇਹ ਬੰਦਾ ਝੂਠ ਨਹੀਂ ਬੋਲਦਾ। ਜਿਹੜਾ ਬੰਦਾ ਪੈਰ ਪੈਰ ਤੇ ਝੂਠ ਬੋਲਦਾ, ਲੋਕ ਉਹਨਾਂ ਦਾ ਭਾਵੇਂ ਮੂੰਹ ਤੇ ਤਾਂ ਸਤਿਕਾਰ ਕਰੀ ਜਾਣ, ਪਿੱਠ ਪਿੱਛੇ ਕਹਿੰਦੇ ਇਹਦੇ ਵਰਗੇ ਬੰਦੇ, ਇਹਦੇ ਵਰਗੇ ਬੰਦੇ ਤੇ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਇਹਦੇ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ, ਇਹ ਭਰੋਸੇਯੋਗ ਬੰਦਾ ਨਹੀਂ, ਪੈਰ ਪੈਰ ਤੇ ਝੂਠ ਬੋਲਦਾ। ਮਹਾਰਾਜ ਜੀ ਕਹਿੰਦੇ ਜਿਤਨੇ ਵੀ ਜਗਤ ਦੇ, ਫਿਰ ਅਧਿਆਤਮਿਕ ਤੌਰ ਤੇ ਵੀ ਬੜਾ ਘਾਟਾ ਪੈਂਦਾ ਝੂਠ ਬੋਲ ਕੇ, ਬਾਅਦ ਵਿੱਚ ਮਨ ਵਿੱਚ ਇੱਕ ਵਾਰੀ ਫੁਰਨਾ ਜ਼ਰੂਰ ਆਉਂਦਾ ਵੀ ਝੂਠ ਬੋਲਿਆ, ਗਿਲਾਨੀ ਤਾਂ ਆਉਂਦੀ ਹੈ ਨਾ ਮਨ ਵਿੱਚ ਕਿ ਮੈਂ ਝੂਠ ਬੋਲਿਆ, ਉਹ ਵੀ ਬੜਾ ਵੱਡਾ ਘਾਟਾ ਹੈ। ਤੋ ਮਹਾਰਾਜ ਜੀ ਕਹਿੰਦੇ ਹੋਰ ਜਿਤਨੇ ਵੀ ਜਗਤ ਦੇ ਵਿਵਹਾਰ ਹਨ ਉਹ ਸੱਚ ਦੇ ਸਹਿਤ ਕਰੇ।
ਸਿੱਖ ਹੋਏ ਕਿਸ ਝੂਠ ਨਾ ਖਾਵੇ,
ਸਿੱਖ ਹੋ ਕੇ ਕਿਸੇ ਦੀ ਝੂਠ ਨਾ ਖਾਵੇ, ਸਿੱਖ ਹੋ ਕੇ ਕਿਸੇ ਦੀ ਝੂਠ ਨਾ ਖਾਵੇ। ਸਾਡੇ ਗੁਰਸਿੱਖ ਹੁੰਦੇ ਗੁਰਸਿੱਖ ਹੀ ਨੇ ਤੇ ਮਿੱਤਰ ਪਿਆਰੇ ਹੁੰਦੇ ਨੇ ਨਾਲ ਦੇ, ਕਿਸੇ ਦੀ ਦਾੜੀ ਕੱਟੀ ਹੁੰਦੀ ਹੈ, ਕੋਈ ਅੰਮ੍ਰਿਤ ਨਹੀਂ ਛਕਿਆ ਹੁੰਦਾ, ਉਸੇ ਦੀ ਪਲੇਟ ਵਿੱਚ ਬਹਿ ਕੇ ਨਾਲ ਖਾਣਾ ਸ਼ੁਰੂ ਕਰ ਦਿੰਦੇ, ਕਹਿੰਦੇ ਮੇਰਾ ਯਾਰ ਦੋਸਤ ਹੈ ਮਿੱਤਰ ਹੈ, ਬਗਾਨਾ ਥੋੜੀ ਹੈ, ਆਪ ਭਾਵੇਂ ਅੰਮ੍ਰਿਤਧਾਰੀ ਹੋਵੇ ਤੇ ਉਹਦੀ ਝੂਠ ਖਾਣੀ ਸ਼ੁਰੂ ਕਰ ਦਿੰਦਾ, ਇਹ ਯੋਗ ਨਹੀਂ ਹੈ। ਸਿੱਖ ਹੋ ਕੇ ਕਿਸੇ ਦੀ ਝੂਠ ਨਾ ਖਾਵੇ, ਇਹ ਸਿੱਖ ਦਾ ਨਿਯਮ ਹੈ, ਝੂਠ ਦਾ ਵੱਧ ਤੋਂ ਵੱਧ ਤਿਆਗ ਕਰੇ। ਘਰ ਦੇ ਵਿੱਚ ਵੀ ਅਗਰ ਲੰਗਰ ਪ੍ਰਸ਼ਾਦਾ ਪੱਕਦਾ ਤਾਂ ਉਹਨੂੰ ਸੁਚਮਤਾ ਸਹਿਤ ਪਕਾਉਣ ਦਾ ਯਤਨ ਹੋਣਾ ਚਾਹੀਦਾ, ਕਿ ਜਿਹੜਾ ਲੰਗਰ ਪ੍ਰਸ਼ਾਦਾ ਸਾਡੀ ਰਸੋਈ ਵਿੱਚ ਘਰ ਪੱਕਦਾ, ਹਾਂ ਗੁਰੂ ਘਰਾਂ ਵਿੱਚ ਵੀ ਜਿਹੜਾ ਲੰਗਰ ਪੱਕਦਾ ਉੱਥੇ ਵੀ ਸਾਡੀਆਂ ਮਾਤਾਵਾਂ ਭੈਣਾਂ ਜਦੋਂ ਲੰਗਰ ਪਕਾਉਂਦੀਆਂ ਨੇ ਉੱਚੀ ਉੱਚੀ ਬੋਲਦੀਆਂ ਨੇ ਤੇ ਬੋਲਦਿਆਂ ਮੂੰਹ ਵਿੱਚੋਂ ਥੁੱਕਰ ਹੱਸਦਿਆਂ ਜਿਹੜਾ ਥੁੱਕਰ ਹੈ ਮੂੰਹ ਦਾ ਉਹ ਉੱਡ ਉੱਡ ਕੇ ਆਟੇ ਵਿੱਚ ਵੀ ਮਿਲੀ ਜਾਂਦਾ, ਉਹੀ ਲੰਗਰ ਨੂੰ ਗੁਰੂ ਸਾਹਿਬ ਨੂੰ ਭੋਗ ਲਵਾਇਆ ਜਾਂਦਾ, ਉਹੀ ਸੰਗਤ ਨੂੰ ਚਕਾਇਆ ਜਾਂਦਾ। ਇਹ ਬੜੀਆਂ ਸੂਖਸ਼ਮ ਤੇ ਬਾਰੀਕੀ ਵਾਲੀਆਂ ਗੱਲਾਂ ਨੇ, ਇਹਨਾਂ ਦਾ ਬੜਾ ਵੱਡਾ ਅਸਰ ਹੁੰਦਾ ਮਾਨਸਿਕ ਤੌਰ ਤੇ ਜਦੋਂ ਗਹਿਰੇ ਜਾ ਕੇ ਸਾਧਨਾ ਕਰਦਿਆਂ ਵੇਖਦਿਆਂ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਸੁਚਮਤਾ ਸਹਿਤ ਭੋਜਨ ਪੱਕਣਾ ਚਾਹੀਦਾ, ਲੰਗਰ ਜਿਹੜਾ ਉਹ ਸੋਚਦੇ ਸਹਿਤ। ਆਮ ਕਰਕੇ ਜੇ ਅੱਜ ਕੋਈ ਸੋਚ ਰੱਖਦਾ ਤੇ ਕਹਿੰਦੇ ਤਾਂ ਬਾਹਮਣਵਾਦ ਹੈ ਵੀ ਇਹ ਦੱਸੋ ਭਲੇ ਮਾਣਸੋ ਵੀ ਸੁਚਮਤਾ ਰੱਖਣੀ ਇਕੱਲਾ ਬਾਹਮਣਾਂ ਦੇ ਹਿੱਸੇ ਆਉਂਦਾ, ਸਿੱਖ ਸੁਚਮਤਾ ਨਾ ਰੱਖੇ ਝੂਠ ਝੂਠ ਜੋ ਆਵੇ ਕਰੀ ਜਾਵੇ, ਇਹ ਸਿੱਖੀ ਹੈ। ਮੰਨ ਲਓ ਸੁਚਮਤਾ ਰੱਖਣੀ ਜੇ ਬਾਹਮਣਵਾਦ ਹੈ ਤੇ ਫਿਰ ਝੂਠ ਰੱਖਣਾ ਸਿੱਖੀਵਾਦ ਹੋਇਆ, ਫਿਰ ਇਹੀ ਕਹਿਣ ਦਾ ਮਤਲਬ ਹੈ ਨਾ। ਬੜਾ ਵੱਡਾ ਲੇਵਲ ਲਾ ਦਿੰਦੇ ਹੁਣ, ਜਿਵੇਂ ਭਾਰਤ ਹਿੰਦੁਸਤਾਨ ਦੇ ਵਿੱਚ ਅਗਰ ਕੁਝ ਹੁੰਦਾ ਹੈ ਤੇ ਦੋਸ਼ ਲਾ ਦਿੰਦੇ ਨੇ, ਕਹਿੰਦੇ ਜੀ ਇਹ ਪਾਕਿਸਤਾਨ ਦੀ ਕਾਰਸਤਾਨੀ ਆ, ਉਹਨਾਂ ਕਰਕੇ ਪਿੱਛੇ ਜੀ ਡੇਂਗੂ ਦਾ ਬਿਮਾਰੀ ਦਾ ਰੋਗ ਫੈਲਿਆ ਉਹ ਵੀ ਪਾਕਿਸਤਾਨ ਤੇ ਕਈਆਂ ਨੇ ਵੜਨਾ ਸ਼ੁਰੂ ਕਰ ਦਿੱਤਾ ਵੀ ਉਹਨਾਂ ਨੇ ਮੱਛਰ ਭੇਜੇ ਨੇ ਇੱਧਰ, ਇਹ ਵੀ ਉਹਨਾਂ ਦਾ ਹੀ ਦੋਸ਼ ਹੈ। ਤੇ ਸਾਡੇ ਸਿੱਖਾਂ ਦੇ ਵਿੱਚ ਅਸੀਂ ਇਹ ਬਿਰਤੀ ਬਣਾ ਲਈ ਆ ਵੀ ਜੇ ਕੋਈ ਚੰਗੀ ਗੱਲ ਮਰਿਆਦਾ ਹੁੰਦੀ ਤੇ ਕਹਿ ਦਿੰਦੇ ਜੀ ਬਾਹਮਣਵਾਦ ਹੈ ਜੀ, ਇਹ ਤਾਂ ਬ੍ਰਾਹਮਣਵਾਦ ਹੈ, ਉਹ ਲੇਵਲ ਲਾਉਣਾ ਸ਼ੁਰੂ ਕਰ ਦਿੱਤਾ। ਇਹ ਤਾਂ ਬ੍ਰਾਹਮਣਵਾਦ ਦੀ ਪ੍ਰਕਿਰਿਆ ਹੈ ਜੀ ਵੀ ਸੁਚਮਤਾ ਰੱਖਣਾ ਇਕੱਲਾ ਬ੍ਰਾਹਮਣਵਾਦ। ਬ੍ਰਾਹਮਣ ਦੇ ਹੱਕ 'ਚ ਹੀ ਆ ਵੀ ਉਹੀ ਸੁਚਮਤਾ ਰੱਖੇ। ਸੁਚਮਤਾ ਰੱਖਣਾ ਦੇਵਤਿਆਂ ਦੇ ਹਿੱਸੇ ਆਉਂਦਾ, ਨਾ ਕਿ ਰਾਕਸ਼ਾਂ ਦੇ, ਇਹ ਯਾਦ ਰੱਖਿਓ। ਸੁੱਚ ਰੱਖਣੀ ਇਹ ਦੇਵਤਿਆਂ ਦੇ ਹਿੱਸੇ ਆਇਆ, ਝੂਠ ਝੂਠ ਇਹ ਰਾਕਸ਼ਾਂ ਦੇ ਹਿੱਸੇ ਆਇਆ। ਜਿੱਥੇ ਗੰਦਗੀ ਫੈਲੀ ਰਹੇ, ਗੰਦ ਪਿਆ ਰਹੇ, ਝੂਠ ਹੀ ਝੂਠ ਹੀ ਝੂਠ ਤੇ ਝੂਠ ਹੀ ਝੂਠ ਖਿਲਰੀ, ਉਹਦੇ ਝੂਠ ਵਿੱਚੋਂ ਹੀ ਖਾਈ ਜਾਣਾ, ਇਹ ਰਾਕਸ਼ਾਂ ਦੇ ਹਿੱਸੇ ਆਇਆ। ਤੇ ਸੁਚਮਤਾ ਰੱਖਣੀ ਇਹ ਦੇਵਤਿਆਂ ਦੇ ਹਿੱਸੇ ਆਇਆ। ਬੜੇ ਪੁਰਾਣੇ ਸਿੰਘ ਨੇ, ਅੱਜ ਵੀ ਨੇ ਕਈ ਗੁਰਸਿੱਖ, ਆਪਣੇ ਹੱਥੀਂ ਭੋਜਨ ਤਿਆਰ ਕਰਦੇ, ਸਰਬਲੋਹ ਦੇ ਬਾਟਿਆਂ ਵਿੱਚ, ਸਰਬਲੋਹ ਦੇ ਬਰਤਨਾਂ ਵਿੱਚ ਆਪਣੇ ਹੱਥੀਂ ਭੋਜਨ ਤਿਆਰ ਕਰਕੇ ਛਕਣਾ, ਭਾਵੇਂ ਭੁੱਖੇ ਮਰਦਿਆਂ ਮਰ ਜਾਣ, ਕਿਸੇ ਦੂਜੇ ਦਾ ਹੱਥ ਦਾ ਭੋਜਨ ਤੱਕ ਨਹੀਂ ਅੰਗੀਕਾਰ ਕਰਦੇ, ਉਹ ਵੀ ਸੁਚਮਤਾ ਹੈ। ਹੁਣ ਤੁਸੀਂ ਕੀ ਕਹੋਗੇ, ਬ੍ਰਾਹਮਣਵਾਦ ਹੈ? ਹੁਣ ਕਿਹੜਾ ਬ੍ਰਾਹਮਣ ਆ ਜਿਹੜਾ ਸਰਬਲੋਹ ਦੇ ਬਾਟਿਆਂ ਚ ਖਾਂਦਾ ਹੈ? ਕਿਹੜਾ ਬ੍ਰਾਹਮਣ ਆ ਜਿਹੜਾ ਸਰਬਲੋਹ ਦੇ ਬਾਟਿਆਂ ਚ ਛਕੇਗਾ? ਸਿੰਘ ਦੇ ਸਹੀ ਆਉਂਦਾ। ਇਹ ਪੁਰਾਤਨ ਰੀਤੀਆਂ ਸਨ ਕਿ ਪੁਰਾਣੇ ਸਮਿਆਂ ਵਿੱਚ ਲੰਗਰ ਦੇ ਵਿੱਚ ਜ਼ਹਿਰ ਮਿਲਾ ਕੇ ਦੇ ਦਿੱਤਾ ਜਾਂਦਾ ਸੀ ਦੁਸ਼ਮਣਾਂ ਵੱਲੋਂ ਜ਼ਹਿਰ ਮਿਲਾ। ਹੁਣ ਸਿੰਘ ਆਪਣੇ ਹੱਥੀਂ ਆਪਣੀ ਨਿਗਰਾਨੀ ਵਿੱਚ ਆਪਣੇ ਹੱਥੀਂ ਭੋਜਨ ਤਿਆਰ ਕਰਦੇ ਸੀ ਤਾਂ ਜੋ ਰਾਜਨੀਤਿਕ ਤੌਰ ਤੇ ਵੀ ਕੋਈ ਦੁਸ਼ਮਣ ਉਹਦੇ 'ਚ ਕੁਝ ਮਿਲਾ ਨਾ ਸਕੇ। ਕੋਈ ਨਸ਼ੀਲੀ ਚੀਜ਼ ਮਿਲਾ ਦਿੱਤੀ, ਜ਼ਹਿਰ ਮਿਲਾ ਦਿੱਤਾ, ਖਾ ਕੇ ਮਰੇਗਾ ਹੀ ਨਾ। ਤੇ ਸਿੰਘ ਆਪਣੇ ਹੱਥੀਂ ਭੋਜਨ ਤਿਆਰ ਕਰਦੇ ਸੀ, ਇਸ ਕਰਕੇ ਇੱਦਾਂ ਦੀ ਬਿਰਤੀ ਸੀ। ਤੇ ਉਹਨੂੰ ਵੀ ਅੱਜ ਕਹੀ ਜਾਂਦੇ ਜੀ ਇਹ ਬ੍ਰਾਹਮਣਵਾਦ ਹੈ, ਹੱਦ ਹੋ ਗਈ। ਗਰੀਬਨ ਵਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਹੈ ਉਹ ਸੁਚਮਤਾ ਨਾਲ ਭੋਜਨ ਕਰੇ, ਕਿਸੇ ਦੀ ਝੂਠ ਨਾ ਖਾਵੇ। ਹੁਣ ਇੱਥੇ ਗੁਰਬਾਣੀ ਦੀ ਪੰਗਤੀ ਸੁਣਾਉਣ ਲੱਗ ਪੈਂਦੇ ਨੇ, ਗੁਰਬਾਣੀ ਵਿੱਚ ਬਚਨ ਨੇ ਨਾ, ਹਾਂ ਉਹਦਾ ਅਸਲੀ ਤਾਤਪਰਜ ਨਹੀਂ ਸਮਝਦੇ। ਕਹੋ ਪੰਡਿਤ ਸੂਚਾ ਕੌਣ ਥਾਓ, ਜਹਾਂ ਬੈਸ ਹੋ ਭੋਜਨ ਖਾਓ। ਉੱਥੇ ਨਾ ਇਹ ਪ੍ਰਕਰਨ ਸੁਣਾਉਣ ਲੱਗ ਪੈਂਦੇ ਨੇ ਸਾਡੇ ਅੱਜ ਦੇ ਅਖੌਤੀ ਵਿਦਵਾਨ ਵੀ। ਉਹ ਪ੍ਰਕਰਨ ਕੋਈ ਬ੍ਰਾਹਮਣਵਾਦ ਦਾ ਖੰਡਨ ਸੀ, ਸਾਡੀ ਸੁਚਮਤਾ ਦਾ ਖੰਡਨ ਨਹੀਂ ਹੈ ਉਹ। ਜਿਹੜੀ ਸੁਚਮਤਾ, ਅਸੀਂ ਸੁਚਮਤਾ ਨੂੰ ਇਕੱਲਾ ਮੁੱਖ ਨਹੀਂ ਨਾ ਰੱਖਿਆ, ਉਹਨਾਂ ਨੇ ਇਕੱਲਾ ਸੁਚਮਤਾ ਨੂੰ ਹੀ ਮੁੱਖ ਰੱਖਿਆ, ਅੱਗੇ ਚੱਲਦੇ ਹੀ ਨਹੀਂ ਸੀ, ਬਾਣੀ ਨਹੀਂ ਸੀ ਪੜ੍ਹਦੇ, ਸਿਮਰਨ ਭਜਨ ਨਹੀਂ ਸੀ ਕਰਦੇ, ਬਸ ਜਦੋਂ ਰੋਟੀ ਖਾਣੀ ਉਦੋਂ ਸੁਚਮਤਾ ਹੋਣੀ। ਉੱਥੇ ਕਬੀਰ ਜੀ ਨੇ ਫਿਰ ਉਹਨਾਂ ਨੂੰ ਕਿਹਾ ਵੀ ਇਹ ਸੁਚਮਤਾ ਨਹੀਂ ਹੈ। ਹੁਣ ਇਹਦਾ ਮਤਲਬ ਇਹ ਤਾਂ ਨਹੀਂ ਸੀ ਵੀ ਕਬੀਰ ਜੀ ਲੋਕਾਂ ਦਾ ਜੂਠਾ ਖਾਂਦੇ ਸੀ, ਉਹ ਜੂਠਾ ਤਾਂ ਨਹੀਂ ਸੀ ਖਾਂਦੇ, ਉਹ ਵੀ ਸੁਚਮਤਾ ਨਾਲ ਮਾਤਾ ਲੋਈ ਪ੍ਰਸ਼ਾਦਾ ਤਿਆਰ ਕਰਦੀ ਸੀ ਬਾਣੀ ਭਜਨ ਸਿਮਰਨ ਕਰਕੇ, ਉਹੀ ਪ੍ਰਸ਼ਾਦਾ ਕਬੀਰ ਜੀ ਮਹਾਰਾਜ ਛਕਦੇ ਸਨ। ਉੱਥੇ ਇੱਕ ਬ੍ਰਾਹਮਣਾਂ ਦੀ ਜਿਹੜੀ ਉਹ ਕਿਰਿਆ ਸੀ, ਜਿਹਦੇ ਉਹਨਾਂ ਨੇ ਵਿਖਾਵਾ ਬਣਾਇਆ ਹੋਇਆ ਸੀ, ਲੋਕਾਂ ਵਿੱਚ ਪਖੰਡ ਬਣਾਇਆ ਹੋਇਆ ਸੀ, ਉਹ ਪਖੰਡ ਦਾ ਖੰਡਨ ਸੀ, ਨਾ ਕਿ ਉੱਥੇ ਸੁਚਮਤਾ ਦਾ ਖੰਡਨ ਹੈ। ਪਖੰਡ ਦਾ ਜ਼ਰੂਰ ਖੰਡਨ, ਜਿੱਥੇ ਸੁਚਮਤਾ
ਪਖੰਡ ਬਣ ਜੇ, ਵਿਖਾਵਾ ਬਣ ਜੇ ਲੋਕਾਂ ਦੇ ਵਿੱਚ, ਉੱਥੇ ਉਸ ਵਿਖਾਵੇ ਦਾ ਖੰਡਨ ਉਹ ਭਾਵੇਂ ਸਿੱਖ ਕਰਦਾ ਤੇ ਭਾਵੇਂ ਕੋਈ ਬ੍ਰਾਹਮਣ ਕਰਦਾ, ਦੋਹਾਂ ਦਾ ਖੰਡਨ ਹੈ। ਕਬੀਰ ਜੀ ਦਾ ਬਚਨ ਦੋਹਾਂ ਤੇ ਲਾਗੂ ਹੁੰਦਾ, ਸਿੱਖ ਤੇ ਵੀ ਤੇ ਬ੍ਰਾਹਮਣ ਤੇ ਵੀ। ਜਿੱਥੇ ਸੁਚਮਤਾ ਤੁਹਾਡੀ ਕੇਵਲ ਵਿਖਾਵਾ ਹੀ ਬਣ ਗਈ, ਵੀ ਉਦਾਂ ਤਾਂ ਤੁਸੀਂ ਸੁਚਮਤਾ ਰੱਖਦੇ ਹੋ ਤੇ ਲੋਕਾਂ ਨੂੰ ਖਾਣ ਨੂੰ ਪੈਂਦੇ ਹੋ, ਲੋਕਾਂ ਦੇ ਨਾਲ ਤੁਹਾਡਾ ਵਿਵਹਾਰ ਚੰਗਾ ਨਹੀਂ, ਤੁਸੀਂ ਬਾਣੀ ਸਿਮਰਨ ਤੋਂ ਟੁੱਟੇ ਹੋਏ ਹੋ, ਫਿਰ ਤੁਹਾਡੀ ਸੁਚਮਤਾ ਕਿਸੇ ਲੇਖੇ ਨਹੀਂ। ਫਿਰ ਉਹ ਬਚਨ ਜ਼ਰੂਰੀ, ਉਹ ਸਾਂਝੇ ਕਬੀਰ ਜੀ ਦੇ ਬਚਨ ਉਹਨਾਂ ਤੇ ਲਾਗੂ ਹੋ ਸਕਦੇ ਨੇ ਕਿ ਪਿਤਾ ਵੀ ਜੂਠਾ, ਮਾਤਾ ਜੂਠੀ, ਸਭ ਕੁਝ ਜੂਠਾ ਹੀ ਹੈ। ਪਰ ਜਿੱਥੇ ਸੁਚਮਤਾ ਦੀ ਗੱਲ ਹੈ ਕਿ ਅਸੀਂ ਕੁਝ ਸੁਚਮਤਾ ਰੱਖ ਸਕੀਏ, ਉੱਥੇ ਜੂਠ ਨਾ ਖਾਣ ਦਾ ਹੁਕਮ ਹੈ, ਜੂਠ ਨਾ ਖਾਣ ਦਾ ਹੁਕਮ ਹੈ। ਮਹਾਰਾਜ ਜੀ ਕਹਿੰਦੇ ਇਹ ਰਹਿਤਨਾਮੇ ਨੇ, ਸਿੱਖ ਹੋਏ ਕਿਸ ਜੂਠ ਨਾ ਖਾਵੇ, ਸਿੱਖ ਹੋ ਕੇ ਕਿਸੇ ਦੀ ਜੂਠ ਨਾ ਖਾਵੇ।
ਸਿੱਖ ਹੋਏ ਤਨ ਪ੍ਰੇਮ ਨਾ ਲਾਵੇ,
ਸਿੱਖ ਹੋ ਕੇ ਤਨ ਨੂੰ ਕੇਵਲ ਮਾਇਆ ਨੂੰ ਆਪਣਾ ਗੁਜਰਾਨ ਸਮਝੇ ਕਿ ਇਹ ਮਾਇਆ ਕੇਵਲ ਗੁਜਰਾਨ ਹੈ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਇਹ ਕਹੇ ਬਚਨ ਕਹੇ ਸਨ ਕਿ ਪੁੱਤਰ ਨਿਸ਼ਾਨ ਹੈ, ਦੌਲਤ ਗੁਜ਼ਰਾਨ ਹੈ, ਪੀਰ ਨਾ ਹਿੰਦੂ ਤੇ ਨਾ ਮੁਸਲਮਾਨ ਹੈ। ਕਿ ਜਿਹੜੀ ਦੌਲਤ ਹੈ ਇਹ ਗੁਜ਼ਰਾਨ ਹੈ, ਪਰ ਉਹਦੇ ਨਾਲ ਪ੍ਰੇਮ ਨਾ ਲਾਵੇ, ਧਨ ਦੇ ਨਾਲ ਪ੍ਰੇਮ ਨਾ ਲਾਵੇ ਕਿ ਉਹਦੇ ਪਿੱਛੇ ਮਾੜੇ ਕਰਮ ਕਰੀ ਜਾਵੇ। ਜਦੋਂ ਪ੍ਰੇਮ ਲਾਏਗਾ ਧਨ ਨਾਲ, ਫਿਰ ਲਾਲਚੀ ਹੋ ਕੇ, ਲੋਭੀ ਹੋ ਕੇ ਪਾਪ ਵੀ ਕਰੇਗਾ, ਦੁਸ਼ਕਰਮ ਵੀ ਕਰੇਗਾ, ਰਿਸ਼ਵਤਖੋਰੀ ਵੀ ਕਰੇਗਾ, ਝੂਠ ਵੀ ਬੋਲੇਗਾ, ਠੱਗੀਆਂ ਵੀ ਕਰੇਗਾ, ਚੋਰੀਆਂ ਵੀ ਕਰੇਗਾ ਜੇ ਧਨ ਨਾਲ ਪ੍ਰੇਮ ਕਰੇਗਾ। ਹਾਂ, ਜੇ ਕੇਵਲ ਧਨ ਨੂੰ ਗੁਜਰਾਨ ਹੀ ਸਮਝੇ ਕਿ ਤਾਂ ਗੁਜਰਾਨ ਹੈ, ਫਿਰ ਗੱਲ ਵੱਖਰੀ ਹੈ। ਪਰ ਜੇ ਧਨ ਨਾਲ ਪ੍ਰੇਮ ਕਰਦਾ ਤੇ ਫਿਰ ਧਨ ਨਾਲ ਪ੍ਰੇਮ ਕਰਕੇ ਇਹਨੂੰ ਝੂਠ ਵੀ ਬੋਲਣਾ ਪੈਂਦਾ ਤੇ ਫਿਰ ਇਹਨੂੰ ਠੱਗੀਆਂ ਵੀ ਕਰਨੀਆਂ ਪੈਂਦੀਆਂ ਨੇ ਤੇ ਫਿਰ ਹੋਰ ਵੀ ਜਿੰਨੇ ਮਾੜੇ ਕਰਮ ਨੇ ਉਹ ਫਿਰ ਲਾਲਚ ਵੱਸ ਹੋ ਕੇ ਕਰਨੇ ਪੈਂਦੇ ਨੇ, ਕਿਉਂਕਿ ਲੋਭ ਦਾ ਜਿਹੜਾ ਬਾਪ ਹੈ ਨਾ, ਲਾਲਚ ਦਾ, ਸਾਰੇ ਪਾਪਾਂ ਦਾ ਬਾਪ ਹੈ ਲੋਭ। ਜਿਤਨੇ ਪਾਪ ਨੇ ਉਹਨਾਂ ਸਾਰੇ ਪਾਪਾਂ ਦਾ ਬਾਪ ਲਾਲਚ ਹੈ, ਲੋਭ ਹੈ। ਤੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਸਿੱਖ ਹੋਏ ਕਰਕੇ ਧਨ ਪ੍ਰੇਮ ਨਾ ਲਾਵੇ, ਧਨ ਦੇ ਨਾਲ ਪ੍ਰੇਮ ਨਾ ਕਰੇ।
ਸਿੱਖ ਪ੍ਰਸਾਦ ਬਾਂਟ ਕਰ ਖਾਏ,
ਔਰ ਜਿਹੜਾ ਸਿੱਖ ਹੈ ਉਹ ਪ੍ਰਸ਼ਾਦ ਵੰਡ ਕੇ ਛਕੇ। ਤਿੰਨ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਨੇ ਹਰ ਜਗ੍ਹਾ ਤੇ ਜਾ ਕੇ ਦਿੱਤੇ, ਧਰਮ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਤਿੰਨਾਂ ਉਪਦੇਸ਼ਾਂ ਨਾਲ ਹੀ ਜ਼ਿੰਦਗੀ ਸਵਰ ਜਾਂਦੀ ਹੈ ਜੇ ਕੋਈ ਧਾਰਨ ਕਰ ਲੈ। ਸਾਹਿਬ ਜੀ ਕਲਗੀਧਰ ਜੀ ਕਹਿੰਦੇ ਜਿਹੜਾ ਸਿੱਖ ਹੈ ਉਹ ਪ੍ਰਸ਼ਾਦ ਵੰਡ ਕੇ ਖਾਵੇ, ਵੰਡ ਕੇ ਛਕੇ। ਵੰਡ ਖਾਣ ਦੀ ਬਿਰਤੀ ਜਿਹੜੀ ਹੈ ਉਹ ਬੜੀ ਉੱਤਮ ਹੈ, ਉਹ ਸਰਵੋਤਮ ਹੈ।
ਨੰਗੇ ਕੇਸ ਨਾ ਕਰ ਚਿਤ ਲਾਏ,
ਆਪਣੇ ਸਿਰ ਦੇ ਕੇਸਾਂ ਨੂੰ ਬਹੁਤਾ ਲੰਮੇ ਸਮੇਂ ਤੱਕ ਨੰਗਿਆਂ ਨਾ ਰੱਖੇ, ਸਿਰ ਦੇ ਕੇਸਾਂ ਨੂੰ ਬਹੁਤੇ ਲੰਮੇ ਸਮੇਂ ਤੱਕ ਨੰਗੇ ਨਾ ਰੱਖੇ, ਸਿਰ ਢੱਕ ਕੇ ਰੱਖੇ। ਹਾਂ, ਜਦੋਂ ਕੰਘਾ ਕਰਨਾ ਜਾਂ ਕੇਸ ਹਰੇ ਕਰਨੇ ਨੇ ਉਦੋਂ ਥੋੜੇ ਸਮੇਂ ਵਾਸਤੇ ਜੇ ਕਿਤੇ ਨੰਗੇ ਕਰਨੇ ਪੈ ਜਾਣ ਤਾਂ ਕਰ ਵੀ ਲਵੇ, ਪਰ ਲੰਮੇ ਸਮੇਂ ਤੱਕ, ਇਹ ਨਹੀਂ ਕਿ ਘੰਟਿਆਂ ਬਦੀ ਨੰਗੇ ਸਿਰ ਹੀ ਬੈਠਾ ਰਹੇ ਸਿੱਖ। ਅਕਸਰ ਆਮ ਕਰਕੇ ਸਾਡੇ ਸਿੱਖ ਘਰਾਂ ਦੇ ਵਿੱਚ ਸਿਰਾਂ ਤੋਂ ਦਸਤਾਰ ਲਾ ਦਿੰਦੇ ਨੇ ਤੇ ਜੂੜੀ ਜੀ ਕੀਤੀ ਹੁੰਦੀ, ਏਦਾਂ ਹੀ ਬੈਠੇ ਰੋਟੀਆਂ ਖਾਈ ਜਾਂਦੇ ਨੇ, ਏਦਾਂ ਹੀ ਬੈਠੇ ਸਾਰੇ ਕੰਮ ਕਰੀ ਜਾਂਦੇ ਨੇ। ਛੋਟਾ ਜਿਹਾ ਜੂੜਾ ਸਿਰ ਤੇ ਕੀਤਾ ਹੁੰਦਾ, ਕੋਈ ਉੱਤੇ ਸਿਰ ਤੇ ਛੋਟਾ ਜਿਹਾ ਪਟਕਾ ਵੀ ਨਹੀਂ ਵਲੇਟਦੇ ਵੀ ਕੱਜ ਲਈਏ। ਤਾਂ ਸਿੱਖਾਂ ਦਾ ਵੀ ਆਲਮ ਹੈ ਤੇ ਸਾਡੀਆਂ ਮਾਤਾਵਾਂ ਭੈਣਾਂ ਨੇ ਤਾਂ ਕਈ ਚੁੰਨੀਆਂ ਦੀ ਤਿਲਾਂਜਲੀ ਦੇ ਦਿੱਤੀ ਹੋਈ ਹੈ। ਤਾਂ ਬਿਲਕੁਲ ਹੀ ਇੱਥੋਂ ਹੁਣ ਗੁਰਦੁਆਰੇ ਵਿੱਚ ਤਾਂ ਸਿਰ ਢੱਕਣਾ ਕਹਿੰਦੇ ਜੀ ਮਜਬੂਰੀ ਹੈ, ਇੱਥੋਂ ਜਦੋਂ ਬਾਹਰ ਜਾਣਾ, ਕਈਆਂ ਨੇ ਬਾਹਰ ਜਾਂਦਿਆਂ ਹੀ ਆ ਦਰਵਾਜ਼ੇ ਦੇ ਵਿੱਚੋਂ ਦਰਸ਼ਨੀ ਡਿਉੜੀ ਤੋਂ ਬਾਹਰ ਨਿਕਲਣਾ, ਉਦੋਂ ਹੀ ਸਿਰ ਤੋਂ ਚੁੰਨੀ ਲਾ ਕੇ ਗਲ 'ਚ ਪਾ ਲੈਣੀ, ਫੈਸ਼ਨ ਬਣ ਗਿਆ ਨਾ। ਅਸਲੀ ਫੈਸ਼ਨ ਹੈ ਸਿਰ ਕੱਜਣਾ, ਨਾ ਕਿ ਸਿਰ ਨੰਗਿਆਂ ਰੱਖਣਾ। ਸਿਰ ਢੱਕਣ ਦਾ ਬੜਾ ਵੱਡਾ ਪ੍ਰਯੋਜਨ ਹੈ, कि जदों गुरु साहब की हजूरी विच भी आने ते सिर ढकण दा मतलब साढ़े सिर ते हथ है गुरु का। नंगा सिर का मतलब की हुंदा आम करके कह दिंदे ने, जिहड़ी इस्त्री का पति मर जाए कहिंदे जी सिरों नंगी हो गई है, यानी कि इहदे सिर ते हुण कोई वाली वारस नहीं है। जिहदे सिर ते वाली वारस होवे उहदा सिर कज्जिया हुंदा। साडे वाली कौण ने? दसवें पातशाह गुरु गोबिंद सिंह साहब जी महाराज साडे वाली ने, ते फिर असीं क्यों नंगे सिर फिरीए? साडे सिर ते भी कपड़ा होना चाहिए, दस्तार होनी चाहिए है, मातावां भैणां दे सिरां ते चुनियां होनियां चाहीदियां ने। यह साडा किरदार है, यह साडा करैक्टर है, उच्चा सुच्चा इखलाक है। मुसलमान बीबिया नूं वेखीए, सानू तां सिर्फ सिर कज्जण दी तागीद है ना, कि स्वच्छ निर्मल बस्तर सादे बस्तर शरीर ते होण ते सिर कज्जिया होवे। ਉਹ ਵੇਖੋ ਪੈਰ ਤੋਂ ਲੈ ਕੇ ਮੂੰਹ ਮੱਥਾ ਸਾਰਾ ਕੁਝ ਮੜਿਆ ਹੁੰਦਾ ਕਾਲੇ ਕੱਪੜੇ ਦੇ ਨਾਲ, ਪਰ ਉਹ ਆਪਣੇ ਧਰਮ ਚ ਪੱਕੀਆਂ ਨੇ। ਤੇ ਤੁਸੀਂ ਮਾਤਾਵਾਂ ਭੈਣਾਂ ਉਹਨਾਂ ਸਿੱਖ ਬੀਬੀਆਂ ਦੀ ਵਾਰਸ ਹੋ ਜਿਹਨਾਂ ਸਿੱਖ ਬੀਬੀਆਂ ਨੇ ਸਵਾ ਸਵਾ ਮਣ ਪੀਸਣੇ ਪੀਸੇ ਨੇ ਮੀਰ ਮੰਨੂ ਦੀ ਜੇਲ ਚ, ਆਪਣੇ ਬੱਚਿਆਂ ਦੇ ਜਿਗਰ ਦੇ ਟੋਟਿਆਂ ਦੇ ਗਲਾਂ ਚ ਹਾਰ ਬਣਵਾ ਕੇ ਪਾਏ ਨੇ, ਖੰਨੀ ਖੰਨੀ ਤੇ ਗੁਜ਼ਾਰਾ ਕੀਤਾ, ਮੁੱਖੋਂ ਸੀ ਨਹੀਂ ਉਚਾਰੀ। ਉਹਨਾਂ ਮਾਤਾਵਾਂ ਭੈਣਾਂ ਦੇ ਤੁਸੀਂ ਵਾਰਸ ਹੋ, ਤੁਸੀਂ ਵੀ ਉਹਨਾਂ ਦੇ ਵਾਰਸ। ਹਰੀ ਸਿੰਘ ਨਲੂਏ ਦੇ ਵਾਰਸ ਨੇ, ਸਿੰਘ ਵੱਡੇ ਵੱਡੇ ਦੁਮਾਲੇ ਸਿਰਾਂ ਤੇ ਬੰਨਿਆ ਕਰਦੇ ਸਨ, ਉਹਨਾਂ ਦੇ ਤੁਸੀਂ ਵਾਰਸ ਜੇ। ਤੋ ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਹੈ ਉਹ ਆਪਣੇ ਸਿਰੋਂ ਨੰਗਾ ਨਾ ਰਹੇ, ਨੰਗੇ ਕੇਸ ਨਾ ਕਰ ਚਿਰ ਲਾਏ। ਆਪਣੇ ਸਿਰ ਤੇ ਜਿਹੜੇ ਕੇਸ ਨੇ ਉਹ ਬਹੁਤੇ ਲੰਮੇ ਸਮੇਂ ਤੱਕ ਨੰਗਿਆਂ ਨਾ ਰੱਖੇ।
ਪਠ ਜਪ ਜਾਪ ਨਾਮ ਗੁਰ ਲਏ
ਤੇ ਪੰਕਤੀ ਰਹਿ ਗਈ, ਮੈਥਨ ਸੁਪਤ
ਮੈਥਨ ਸੁਪਤਨ ਅਚਵਨ ਆਦ।
ਹਾਂ, ਮੈਥਨ ਕਰਨ ਸਮੇਂ ਉਦੋਂ ਵੀ ਸਿਰ ਕੱਜਿਆ ਹੋਵੇ, ਫਿਰ ਸੁਪਤਨ, ਸੁਪਤਨ ਦਾ ਮਤਲਬ ਹੁੰਦਾ ਸੌਣ ਦੇ ਸਮੇਂ ਵੀ ਸਿਰ ਨੰਗਾ ਨਾ ਹੋਵੇ। ਜਦੋਂ ਸੌਣਾ ਉਦੋਂ ਵੀ ਸਿਰ ਕੱਜਿਆ ਹੋਣਾ ਚਾਹੀਦਾ, ਉਦੋਂ ਵੀ ਸਿਰ ਤੇ ਦਸਤਾਰ, ਛੋਟੀ ਦਸਤਾਰ, ਜੇ ਛੋਟੀ ਦਸਤਾਰ ਨਹੀਂ ਘੱਟੋ ਘੱਟ ਛੋਟੀ ਜਿਹੀ ਕੇਸਗੀ ਉਹ ਵੀ ਤਾਂ ਸਿਰ ਤੇ ਹੋਣੀ ਚਾਹੀਦੀ ਹੈ। ਮਾਤਾਵਾਂ ਭੈਣਾਂ ਵੀ ਆਪਣੇ ਸਿਰ ਤੇ ਛੋਟਾ ਜਿਹਾ ਕੋਈ ਪਟਕਾ ਹੀ ਭਾਵੇਂ ਬੰਨ ਲੈਣ, ਸਿਰ ਕੱਜਿਆ ਹੋਣਾ ਚਾਹੀਦਾ ਸੁਪਤਨ ਸਮੇਂ ਵੀ। ਔਰ ਅਚਵਨ ਆਦ, ਜਦੋਂ ਪ੍ਰਸ਼ਾਦਾ ਛਕਣਾ, ਇੱਥੋਂ ਤੱਕ ਕਿ ਪਾਣੀ ਵੀ ਪੀਣਾ ਤੇ ਨੰਗੇ ਸਿਰ ਨਹੀਂ ਪੀਣਾ। ਜਦੋਂ ਭੋਜਨ ਛਕਣਾ, ਜਲ ਛਕਣਾ, ਉਦੋਂ ਵੀ ਸਾਡਾ ਸਿਰ ਕੱਜਿਆ ਹੋਣਾ ਚਾਹੀਦਾ, ਸਾਡਾ ਸਿਰ ਟਕਿਆ ਹੋਣਾ ਚਾਹੀਦਾ।
ਨੰਗੇ ਕੇਸ ਨਲੇ ਕੁਛ ਸਵਾਦ।
ਸਿਰ ਤੋਂ ਨੰਗਾ ਹੋਵੇ ਭਾਵ ਸਿਰ ਤੇ ਕੇਸਗੀ ਨਾ ਹੋਵੇ ਤਾਂ ਭਾਈ ਕਿਸੇ ਵੀ ਪ੍ਰਕਾਰ ਦਾ ਰਸ ਨਾ ਲਵੇ, ਚਾਹੇ ਉਹ ਭੋਜਨ ਦਾ ਹੈ, ਚਾਹੇ ਉਹ ਮੈਥਨ ਦਾ ਹੈ, ਚਾਹੇ ਉਹ ਸੌਣ ਦਾ ਹੈ। ਸਿਰ ਕੱਜਿਆ ਹੋਣਾ ਚਾਹੀਦਾ, ਸਿਰ ਦੇ ਉੱਤੇ ਦਸਤਾਰ ਹੋਣੀ ਚਾਹੀਦੀ ਹੈ, ਸਿਰ ਦੇ ਉੱਤੇ ਕਿਸੇ ਵੀ ਪ੍ਰਕਾਰ ਦਾ ਕੋਈ ਭਾਵੇਂ ਛੋਟਾ ਬਸਤਰ ਹੀ ਹੋਵੇ ਉਹ ਸਿਰ ਦੇ ਉੱਤੇ ਕੱਜਿਆ ਹੋਣਾ ਚਾਹੀਦਾ।
ਪਠ ਜਪ ਜਾਪ ਨਾਮ ਗੁਰ ਲੇ।
ਔਰ ਜਪਜੀ ਸਾਹਿਬ ਤੇ ਜਾਪ ਸਾਹਿਬ ਦਾ ਪਾਠ ਕਰੇ ਰੋਜ਼, ਜਪਜੀ ਤੇ ਜਾਪ ਸਾਹਿਬ ਦਾ ਨਾਮ ਗੁਰੂ ਦਾ ਲਵੇ ਤੇ ਜਪਜੀ ਤੇ ਜਾਪ ਸਾਹਿਬ ਦਾ ਨਿਤਨੇਮ ਕਰੇ।
ਤਵ ਪ੍ਰਸਾਦ ਕਹਿ ਕਰ ਅਚਵੇ।
ਜਦੋਂ ਵੀ ਭੋਜਨ ਛਕੇ ਉਸ ਵਕਤ ਭੋਜਨ ਛਕਣ ਤੋਂ ਪਹਿਲਾਂ ਇਹ ਕਹੇ ਤਵ ਪ੍ਰਸਾਦ ਪਰਮ ਕਾ ਨਾਸ, ਹੇ ਪ੍ਰਭੂ ਇਹ ਪ੍ਰਸ਼ਾਦਾ ਛਕਣ ਲੱਗਾ ਤੇਰੀ ਕਿਰਪਾ ਹੈ। ਬੜੇ ਜੀਵ ਨੇ ਜਿਨ੍ਹਾਂ ਨੂੰ ਰੋਟੀ ਨਸੀਬ ਨਹੀਂ ਹੁੰਦੀ, ਬੜੇ ਨੇ, ਤੇਰੀ ਕਿਰਪਾ ਹੋਈ ਹੈ, ਮੈਨੂੰ ਇਹ ਦੋ ਪ੍ਰਸ਼ਾਦੇ ਛਕਣ ਨੂੰ ਮਿਲੇ ਨੇ, ਤੇਰਾ ਸ਼ੁਕਰ ਹੈ। ਭੋਜਨ ਛਕਣ ਸਮੇਂ ਗੁਰਸਿੱਖ ਤਵ ਪ੍ਰਸਾਦ ਕਹਿ ਕੇ ਭੋਜਨ ਛਕੇ ਕਿ ਮਹਾਰਾਜ ਇਹ ਤੇਰਾ ਪ੍ਰਸ਼ਾਦ ਹੈ, ਤੇਰੀ ਕਿਰਪਾ ਹੈ।
ਚੌਪਾਈ ਮਲ ਕੋ ਤਜੇ ਸੋਚ ਪੁਨ ਤਾਰੇ।
ਫਿਰ ਨਗਨ ਨਾਇਕਾ ਨਾਹੇ ਨਿਹਾਰੈ, ਤ੍ਰੇ ਕੋ ਸਿਮਰਨ ਉਰ ਨਹਿ ਤਾਰੈ। ਨਗਨ ਪੁਰਖ ਤੇ ਨਗਨ ਸਰੀਰ ਦੀ ਇਸਤਰੀ ਦੇ ਕਦੇ ਵੀ ਦਰਸ਼ਨ ਨਾ ਕਰੇ ਸੰਪੂਰਨ ਰੂਪ ਦੇ ਵਿੱਚ, ਪਰ ਇਸਤਰੀ ਤੇ ਪਰ ਪੁਰਖ ਦੇ। और फिर कदे भी अपने हिरदे विच पर इस्त्री दा सिमरन ना रखे, पर इस्त्री दा सिमरन अपने हिरदे विच ना करे, क्योंकि सिमरन केवल गुरु परमेश्वर दा चाहिदा जिहड़ा हिरदे विचों विकारां नूं साफ करदा है। जिहड़ा पर इस्त्री दा सिमरन है वह हिरदे विच सुरती विच काम भरदा है। इस करके महाराज जी कहिंदे अपने हिरदे विच इस प्रकार दी बिरती बना के रखे कि पर पुरख नूं भाई तुल और पर स्त्री नूं भैण तुल, वड्डी है तां मां तुल, छोटी है तां धी तुल करके जाने। देख पराइयां चंगियां मावां भैणां धीआं जाने, चार बजर कुरैतां चू इक बजर कुरैत पर स्त्री गामी जां पर पुरख गामी, यह बजर कुरैतां चू इक बजर कुरैत है जिहड़ी बख्शी नहीं जांदी। यह चार बजर कुरैतां चू इक है जो बख्शी नहीं जांदी। कलगीधर पातशाह जी महाराज जी कहिंदे अपने हिरदे विच पर स्त्री जां पर पुरख दा कदे भी सिमरन ना करे, क्योंकि गुरसिख दे हिरदे विच सिमरन केवल गुरु दा चलदा है। वाहिगुरु 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 वाहिगुरु, यह सिमरन गुरसिख दे हिरदे च चलदा। गुरसिख अपने हिरदे विच केवल अपने गुरु दा सिमरन करदा है, अपने गुरु दा चिंतन करदा है।
मलको तजे सोच पुन तारे,
फिर महाराज जी कहिंदे पराए धन नूं ना छूवे, कुठा मास ना खावे, कुठा कोया होया मास ना खावे। यह भी बजर कुरैता चार बजर कुरैता चो कुठा खाना, कोया होया जड़ा मास है कुठा मास ए अंगीकार ना करे। तो इस प्रकार नाल मल को तजा सोच पुन तारै, जदों मल दा त्याग करे, शरीर दी किरिया सोधदा है ते उस वेले मुड़ के सोच करे, यानी कि पंज शनाना करे, चूला करे, हाथ पैर चंगी तरह धोवे।
ले मृत का कर चरण पखारे,
मृत का आदक नाल जां रेत आदक नाल अपने हाथ पैर चंगी तरह धो लवे।
जल को ले मूत्र के पाछे,
और अगर शरीर दी किरिया मूत्र दा त्याग भी करदा है, मल मूत्र दा भी त्याग करदा, फिर भी बाद विच जल वरते, अपने हाथ जेड़े नो धो के पवित्र करे। यानी कि आम करके निहंग संघां दे बोलियां विच कहिंदे ने हाथ तगड़े करे। हुण सुचे करन विच भी इह कहिण लग पए जी हाथ कित्थे सुचे हुंदे ने, हाथ तां सुचे हो ही नहीं सकदे। निहंग सिंह कहिंदे असीं कहिंदे आ वी हाथ तगड़े करो, यानी कि हाथ धो लोगे, हाथ धोते हुए तुसीं बाणी नूं भी ला सकदे हो, अपने केसां नूं भी ला सकदे हो, दस्तार नूं भी ला सकदे हो। जे हाथी मलीन होणगे ते फिर ना केसां नूं ला सको ना बाणी पढ़ सको। इस करके हथ जिहड़े ने उह तगड़े करे जदों शरीर दी किरिया करे। होर भी अगे सतगुरु कलगीधर जी रहत नामियां दे बचन दस रहे ने।